कहाँ तुच्छ प्रबुद्ध हमारी, भरण सकें महिमा जो तिहारी। हम न सकत कर सिफत तुम्हारी, आप लेहो तुम कथा सुधारी। हम न सकत कर सिफत तुम्हारी, आप लेहो तुम कथा सुधारी। ओंकार सतनाम कर्ता पुरख निर्भव निर्वैर अकाल मूरत अजूनी सैभंग गुरप्रसाद जप आदि सच जुगादि सच है भी सच नानक होसी भी सच। परम सत्कार योग गुरु सवारी साध संगत जियो। वाहिगुरु जी का खालसा वाहिगुरु जी की फतेह। जिथे असी बाणी का पाठ करते हाँ कीर्तन सरवण करते हाँ उत्थे गुरबाणी का विचार भी बड़ा जरूरी है। जिम जिम वरसै अमृत धारा मन पीवै सुन शब्द विचारा। अमृत की धार वग रही है बरस रहा है मी अमृत का, पर ओ मन पी सकेगा जड़ा मन शब्द की विचार करेगा। मन पीवै सुन शब्द विचारा, जो शब्द की विचार नू सुनेगा ओ मन इस अमृत नू पी सकेगा। तो शब्द की विचार बहुत जरूरी है। जपजी साहब की विचार आरंभ हो रही है, आदबाणी है। जपजी साहब एक बड़ी विलक्षण बाणी है, बल्कि इसनों बाणी नहीं किया जा सकता। जिवें बाकी दी गुरबाणी है उस तरह जो गुरबाणी नहीं है। जप जी गुरमत दे सिद्धांतां दा संग्रह है, गुरमत दे निजमां दी निजमावली है, गुरमत दे सिद्धांतां दी लिस्ट है। इसनों बाकी गुरबाणी दे वांग किसे राग दे अंदर गाउण दी सूचना नहीं दित्ती गई। इहदे उपर कोई राग दा ही सूचना नहीं है, ना ही किसी महल्ले की सूचना है किहड़े गुरु की बाणी है। ये सारे गुरमत का निचोड़ है, सारे गुरु ग्रंथ साहब का निचोड़ कढ़ के रखा गया है। गुरु बाणी नूं समझण दे लई जप जी समझ लवीए ਤਾਂ ਸਾਰੀ ਗੁਰਬਾਣੀ ਨੂੰ ਸਮਝ ਲਵਾਂਗੇ, ਅਸੀਂ ਗੁਰਮਤ ਨੂੰ ਸਮਝ ਲਵਾਂਗੇ। ਗੁਰਮਤ ਕੀ ਹੈ? ਗੁਰੂ ਕੀ ਬਾਣੀ ਹੀ ਗੁਰੂ ਕੀ ਮਤ ਹੈ। ਤੋ ਜਪ ਜੀ ਸਾਹਿਬ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਮੇਨ ਪੁਆਇੰਟ ਰੱਖਿਆ ਹੈ। ਉਹ ਮੇਨ ਪੁਆਇੰਟ ਹੈ ਕਿ ਉਹ ਸਚਿਆਰਾ ਹੋਈਏ ਕਿਵ ਕੂੜੇ ਟੁੱਟੇ ਪਾਲ। ਸਚਿਆਰ ਦਾ ਅਰਥ ਹੈ ਸੱਚ ਦਾ ਘਰ। ਸੱਚ ਆਲੇ ਸ਼ਬਦ ਤੋਂ ਬਣਿਆ ਹੈ ਸਚਿਆਰ, ਸੱਚ ਦਾ ਰੂਪ ਹੋ ਜਾਣਾ। ਸੱਚ ਕੌਣ ਹੈ? ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇੱਕ ਹੈ ਬੋਲਣ ਵਾਲਾ ਸੱਚ ਝੂਠ ਦੇ ਮੁਕਾਬਲੇ 'ਤੇ, ਪਰ ਇਹ ਸੱਚ ਜਿਹੜਾ ਹੈ ਇਹ ਕਿਰਿਆ ਹੈ, ਵਰਬ ਹੈ। ਉਹ ਸੱਚ ਜਿਹੜਾ ਗੁਰੂ ਨਾਨਕ ਨੇ ਵਰਤਿਆ ਹੈ ਉਹ ਵਾਹਿਗੁਰੂ ਲਈ ਵਰਤਿਆ ਹੈ, ਪਰਮਾਤਮਾ ਲਈ ਵਰਤਿਆ ਹੈ, ਉਹ ਪ੍ਰੋਪਰ ਨਾਉਨ ਹੈ। ਤੋ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਅਸਾਂ ਸੰਸਾਰੀ ਜੀਵਾਂ ਨੂੰ ਦੱਸ ਰਹੇ ਹਨ ਕਿਵ ਸਚਿਆਰਾ ਹੋਈਏ, ਸੱਚ ਦਾ ਘਰ ਕਿਵੇਂ ਬਣੇ ਜੀਵ। ਕੂੜ ਦੀ ਪਾਲ ਕਿਵੇਂ ਟੁੱਟੇ। ਕੂੜ ਬੋਲਣ ਵਾਲਾ ਕੂੜ ਨਹੀਂ ਹੈ, ਜੋ ਕੁਛ ਅਸੀਂ ਅੱਖਾਂ ਦੇ ਨਾਲ ਦੇਖ ਰਹੇ ਹਾਂ ਸਭ ਨਾਸਵੰਤ ਹੈ, ਸਾਰਾ ਕੂੜ ਹੈ। ਕੂੜ ਮੰਡਪ, ਕੂੜ ਮਾੜੀ, ਕੂੜ ਬੈਸਣਹਾਰ, ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ, ਸਾਰਾ ਕੁਝ ਕੂੜ ਹੈ। ਸੰਸਾਰ ਦੇ ਵਿੱਚੋਂ ਕਿਸ ਤਰ੍ਹਾਂ ਸੱਚ ਦੇ ਨਾਲ, ਨਿਰੰਕਾਰ ਦੇ ਨਾਲ ਜੀਵਾਤਮਾ ਜੁੜ ਸਕਦੀ ਹੈ, ਇਹ ਹੈ ਸਾਡੇ ਜੀਵਨ ਦਾ ਸਿਧਾਂਤ, ਗੁਰੂ ਨਾਨਕ ਦਾ ਸਿਧਾਂਤ, ਮੇਨ ਪੁਆਇੰਟ, ਕਿ ਸੰਸਾਰ 'ਚ ਰਹਿੰਦੇ ਹੋਏ, ਇਸ ਕੂੜ ਦੀ ਪਾਲ 'ਚ ਰਹਿੰਦੇ ਹੋਏ ਸੱਚ ਨਾਲ ਕਿਵੇਂ ਜੁੜਨਾ ਹੈ, ਆਪਣਾ ਜੀਵਨ ਕਿਵੇਂ ਸਫਲਾ ਕਰਨਾ ਹੈ, ਕਿਵੇਂ ਸੁਚਿਆਰਾ ਹੋਈਏ, ਕਿਵੇਂ ਕੂੜੇ ਟੁੱਟੇ ਪਾਲ। ਇਹ ਕੂੜ ਦੀ ਪਾਲ, ਝੂਠੇ ਸੰਸਾਰ ਦੀ ਪਾਲ, ਦੁਨਿਆਵੀ ਮਿਆਵਕੀ ਪਦਾਰਥਾਂ ਦੀ ਪਾਲ ਕਿਵੇਂ ਟੁੱਟੇ, ਸੱਚ ਨਾਲ ਕਿਵੇਂ ਜੁੜੀਏ। ਸੱਚ ਨਾਲ ਜੁੜਨ ਦੇ ਲਈ ਗੁਰੂ ਨਾਨਕ ਸਾਹਿਬ ਜੀ ਨੇ ਦੋ ਪੱਖ ਲਏ ਹਨ, ਦੋ ਪੱਖ। ਇੱਕ ਪੱਖ ਹੈ ਅੰਤਰੀ ਆਤਮੇ ਬੈਠ ਕਰਕੇ ਕਲਿਆਂ ਜਾਂ ਸਤਸੰਗਤ ਵਿੱਚ ਬਾਣੀ ਨੂੰ ਪੜ੍ਹਨਾ ਸੁਣਨਾ, ਅੰਤਰ ਆਤਮੇ ਬਿਰਤੀ ਲਿਜਾ ਕੇ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨਾ, ਉਹਦੇ ਗੁਣ ਗਾਵਣੇ, ਇੱਕ ਪੱਖ ਇਹ ਹੈ। ਦੂਸਰਾ ਪੱਖ ਹੈ ਜੋ ਵਾਹਿਗੁਰੂ ਨੇ ਬੇਅੰਤ ਕੁਦਰਤ ਰਚੀ ਹੈ, ਇਸ ਕੁਦਰਤ ਦਾ ਕੋਈ ਅੰਤ ਨਹੀਂ ਹੈ, ਰਚਨਾ ਦਾ ਕੋਈ ਅੰਤ ਨਹੀਂ ਹੈ, ਨਾਨਾ ਪ੍ਰਕਾਰ ਦੀ ਸ੍ਰਿਸ਼ਟੀ ਹੈ। ਇਸ ਸ੍ਰਿਸ਼ਟੀ ਨੂੰ ਵੇਖ ਕਰਕੇ, ਨਾਨਾ ਪ੍ਰਕਾਰ ਦੀ ਸ੍ਰਿਸ਼ਟੀ ਨੂੰ ਵੇਖ ਕਰਕੇ ਇਹ ਜੋ ਲੈਣਾ ਹੈ ਵਿਸਮਾਦ ਰੰਗ, ਵਿਸਮਾਦ ਵਿੱਚ ਆ ਕੇ ਨਾਨਾ ਪ੍ਰਕਾਰ ਦੀ ਸ੍ਰਿਸ਼ਟੀ ਨੂੰ ਵੇਖ ਕੇ ਇਹਦੇ ਵਿੱਚੋਂ ਵਿਸਮਾਦ ਰੰਗ ਲੈ ਕੇ ਅਤੇ ਕਰਤੇ ਪੁਰਖ ਨਾਲ ਜੁੜ ਜਾਣਾ ਹੈ, ਨਾਮ ਨਾਲ ਜੁੜ ਜਾਣਾ ਹੈ, ਅੰਤਰ ਆਤਮੇ ਸਿਮਰਨ ਦੁਆਰਾ ਜੁੜਨਾ ਅਤੇ ਬਾਹਰ ਦਿਸਦੀ ਕੁਦਰਤ ਨੂੰ, ਨਾਨਾ ਪ੍ਰਕਾਰ ਦੀ ਸ੍ਰਿਸ਼ਟੀ ਨੂੰ ਵੇਖ ਕੇ ਉਹਦੇ ਵਿੱਚੋਂ ਵਿਸਮਾਦ ਰੰਗ ਲੈਣਾ ਹੈ। ਹੇ ਵਾਹਿਗੁਰੂ, ਤੂੰ ਕੈਸੀ ਕੁਦਰਤ ਪੈਦਾ ਕੀਤੀ ਹੈ, ਕੈਸੇ ਕੈਸੇ ਜੀਵ ਪੈਦਾ ਕੀਤੇ ਨੇ, ਵਿਸਮਾਦ ਰੰਗ ਵਿੱਚ ਆ ਕੇ ਨਾਮ ਨਾਲ ਜੁੜ ਜਾਣਾ। ਇਹ ਦੋ ਪੱਖ ਹਨ। ਇਹਨਾਂ ਦੋਵਾਂ ਹੀ ਪੱਖਾਂ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਨੇ ਪੰਜ ਸਿਧਾਂਤ ਰੱਖੇ ਹਨ। ਵਿਚਾਰ ਕਰੀਏ, ਸਾਰੀ ਗੁਰਮਤ ਪੰਜ ਸਿਧਾਂਤਾਂ 'ਤੇ ਕਾਇਮ ਕੀਤੀ ਗਈ ਹੈ। ਆ ਜਿਹੜੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪੰਜਾਂ ਪਿਆਰਿਆਂ ਦੀ ਚੋਣ ਕੀਤੀ, ਹੁਕਮ ਕੀਤਾ ਪੰਜਾਂ ਕੋਲ ਅੰਮ੍ਰਿਤ ਛਕਣਾ ਹੈ, ਪੰਜ ਕਕਾਰ ਧਾਰਨ ਕਰਨੇ ਨੇ, ਪੰਜ ਚੁੱਲ੍ਹੇ ਅੰਮ੍ਰਿਤ ਦੇ ਸਿਰ ਵਿੱਚ, ਪੰਜ ਚੁੱਲ੍ਹੇ ਮੂੰਹ ਵਿੱਚ, ਪੰਜ ਚੁੱਲ੍ਹੇ ਅੱਖਾਂ ਵਿੱਚ, ਪੰਜ ਬਾਣੀਆਂ ਦਾ ਪਾਠ ਕਰਨਾ ਹੈ। ਜੇ ਅਸੀਂ ਗੁਰਬਾਣੀ ਦੀ ਵਿਚਾਰ ਕਰੀਏ ਤਾਂ ਸਭ ਤੋਂ ਪਹਿਲੇ ਪੰਜ ਦਾ ਸਿਧਾਂਤ ਗੁਰੂ ਨਾਨਕ ਸਾਹਿਬ ਜੀ ਨੇ ਰੱਖਿਆ ਹੈ। ਜਪ ਜੀ ਦੇ ਅਖੀਰ ਵਿੱਚ ਪੰਜ ਖੰਡਾਂ ਦਾ ਜ਼ਿਕਰ ਆਉਂਦਾ ਹੈ, ਧਿਆਨ ਨਾਲ ਪੜ੍ਹਿਆ ਕਰੋ। ਇੱਕ ਹੈ ਧਰਮ ਖੰਡ ਕਾ ਇਹੋ ਧਰਮ, ਦੂਜਾ ਹੈ ਗਿਆਨ ਖੰਡ ਕਾ ਆਖੋ ਕਰਮ, ਤੀਜਾ ਹੈ ਸ਼ਰਮ ਖੰਡ ਕੀ ਬਾਣੀ ਰੂਪ, ਚੌਥਾ ਹੈ ਕਰਮ ਖੰਡ ਕੀ ਬਾਣੀ ਜ਼ੋਰ, ਪੰਜਵਾਂ ਹੈ ਸੱਚ ਖੰਡ ਵਸੈ ਨਿਰੰਕਾਰ। ਧਰਮ ਖੰਡ, ਗਿਆਨ ਖੰਡ, ਸ਼ਰਮ ਖੰਡ, ਕਰਮ ਖੰਡ, ਸੱਚ ਖੰਡ, ਇਹ ਖੰਡ ਕੀ ਹਨ? ਇਹ ਆਤਮਕ ਅਵਸਥਾ ਦੀਆਂ ਸਟੇਜਾਂ ਹਨ, ਕਲਾਸਾਂ ਹਨ। ਜਿਵੇਂ ਕੋਈ ਵਿਦਿਆਰਥੀ ਪੜ੍ਹਾਈ ਸ਼ੁਰੂ ਕਰਦਾ ਹੈ, ਪਹਿਲੇ ਪ੍ਰਾਇਮਰੀ ਕਰਦਾ ਹੈ, ਮਿਡਲ ਕਰਦਾ ਹੈ, ਮੈਟ੍ਰਿਕ ਕਰਦਾ ਹੈ, BA ਕਰਦਾ ਹੈ, MA ਕਰਦਾ ਹੈ, PhD ਕਰਦਾ ਹੈ। ਬੰਦਾ ਉਹੀ ਹੁੰਦਾ ਹੈ ਜਿਵੇਂ ਜਿਵੇਂ ਪੜ੍ਹਾਈ ਕਰਦਾ ਜਾਂਦਾ ਹੈ, ਕਲਾਸਾਂ ਚੜ੍ਹਦਾ ਜਾਂਦਾ ਹੈ, ਅੰਦਰ ਦੇ ਗਿਆਨ 'ਚ ਵਾਧਾ ਹੁੰਦਾ ਜਾਂਦਾ ਹੈ। ਬਿਰਤੀ ਧਰਮ ਖੰਡ ਤੋਂ ਉੱਠ ਕੇ ਸੱਚਖੰਡ ਦੀ ਵਾਸੀ ਹੋ ਜਾਂਦੀ ਹੈ। ਇੱਥੇ ਸਤਿਗੁਰੂਆਂ ਨੇ ਇਹ ਪੰਜ ਖੰਡ ਦੱਸਣ ਆਤਮਕ ਅਵਸਥਾ ਦੀ ਸਟੇਜਾਂ। ਜਿਵੇਂ ਜਿਵੇਂ ਆਤਮਕ ਅਵਸਥਾ ਬਦਲਦੀ ਹੈ ਤਿਵੇਂ ਤਿਵੇਂ ਨਾਲ ਨਾਲ ਮਨੁੱਖ ਦਾ ਸੁਭਾਅ ਵੀ ਬਦਲਦਾ ਹੈ। ਸੁਭਾਅ ਦੀ ਤਬਦੀਲੀ ਵੀ ਪੰਜ ਰੂਪ ਦੱਸੇ ਹਨ, ਕਿਹੜੇ ਹਨ? ਤਿੱਥੇ ਘੜੀਏ ਸੁਰਤ ਮਤ ਮਨ ਬੁੱਧ, ਤਿੱਥੇ ਘੜੀਏ ਸੁਰਾਂ ਸਿਧਾਂ ਕੀ ਸੁਰਤ। ਜਿਵੇਂ ਪੰਜ ਕਕਾਰ ਹਰ ਵੇਲੇ ਕੋ ਲੱਖਣ ਦੇ ਲਈ ਹੁਕਮ ਹੈ, ਇਸੇ ਤਰ੍ਹਾਂ ਇਹ ਪੰਜ ਸਾਧਨ ਹਰ ਵੇਲੇ ਯਾਦ ਰੱਖਣ ਦੇ ਲਈ ਗੁਰੂਆਂ ਨੇ ਪ੍ਰੇਰਨਾ ਦਿੱਤੀ ਹੈ। ਪਹਿਲਾ ਸਾਧਨ ਹੈ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਦੂਸਰਾ ਹੈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨ ਜਾਈ। ਤੀਸਰਾ ਹੈ ਅੰਮ੍ਰਿਤ ਵੇਲਾ, ਸੱਚ ਨਾਮ ਵਡਿਆਈ ਵਿਚਾਰ। ਚੌਥਾ ਹੈ ਸੁਣਿਆ ਸਿੱਧ ਪੀਰ ਸੁਰਨਾਥ, ਸੁਣਨ ਦਾ ਮਹਾਤਮ। ਚਾਰ ਪੌੜੀਆਂ ਦੇ ਅੰਦਰ ਸੁਣਨਾ। ਪੰਜਵਾਂ ਹੈ ਮੰਨੇ ਕੀਗਤ ਕਈ ਨ ਜਾਏ, ਮੰਨਣਾ, ਮੰਨਣ ਦਾ ਮਹਾਤਮ ਪੰਜ ਚਾਰ ਪੌੜੀਆਂ ਦੇ ਅੰਦਰ। ਇਹ ਪੰਜ ਸਾਧਨ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਗੁਰਮਤਿ ਦੀ ਨੀਂਹ ਪੰਜ ਸਿਧਾਂਤਾਂ 'ਤੇ ਕਾਇਮ ਕੀਤੀ ਹੈ। ਔਰ ਇਹ ਵੀ ਦੱਸਦੇ ਹਨ ਕਿ ਵਾਹਿਗੁਰੂ ਨੇ ਵੀ ਸ੍ਰਿਸ਼ਟੀ ਦੀ ਰਚਨਾ ਰਚਣ ਲੱਗੀਆਂ ਪੰਜ ਦੇ ਸਿਧਾਂਤ ਨੂੰ ਅਪਣਾਇਆ ਹੈ। ਰੱਬ ਨੇ ਵੀ ਪੰਜ ਤਤ ਕਰ ਸ੍ਰਿਸ਼ਟ ਸਭ ਸਾਜੀ, ਕੋਈ ਛੇਵਾਂ ਕਰੋ ਜੇ ਕੁਛ ਕੀਤਾ ਹੋਵੇ। ਰੱਬ ਨੇ ਵੀ ਪੰਜਾਂ ਤੱਤਾਂ ਤੋਂ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ। ਰੱਬ ਨੇ ਵੀ ਪੰਜ ਸਿਧਾਂਤ ਨੂੰ ਅਪਣਾਇਆ ਹੈ। ਇਤਿਹਾਸ ਪੜ੍ਹੀਏ, ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਲਾਹੌਰ ਜਾਣ ਲੱਗੇ, ਸ਼ਹੀਦੀ ਦੇਣ ਲਈ ਪੰਜ ਸਿੱਖ ਨਾਲ ਲੈ ਕੇ ਗਏ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਿੱਲੀ ਜਾਣ ਲੱਗੇ, ਸ਼ਹੀਦੀ ਦੇਣ ਲਈ ਪੰਜ ਸਿੱਖ ਨਾਲ ਲੈ ਕੇ ਗਏ। ਤੋ ਪੰਜਾਂ ਨੂੰ ਗੁਰੂ ਘਰ ਵਿੱਚ ਪ੍ਰਮਾਣ ਮੰਨਿਆ ਹੈ। ਸਾਰੀ ਗੁਰਮਤਿ ਪੰਜ ਸਿਧਾਂਤਾਂ 'ਤੇ ਕਾਇਮ ਕੀਤੀ ਹੈ। ਦੋ ਪੱਖ ਹਨ, ਇੱਕ ਨਿਸ਼ਾਨਾ ਹੈ, ਦੋ ਪੱਖ ਹਨ, ਦੋਵਾਂ ਪੱਖਾਂ ਦੇ ਅੰਦਰ ਇਹ ਪੰਜ ਸਿਧਾਂਤ ਵਰਤੇ ਹਨ। ਪਹਿਲਾ ਜੋ ਨਿਸ਼ਾਨਾ ਹੈ, ਪਹਿਲਾ ਜੋ ਸਿਧਾਂਤ ਹੈ, ਅੰਤਰੀ ਆਤਮੇ ਵਾਹਿਗੁਰੂ ਦੇ ਨਾਮ ਦੇ ਨਾਲ ਸਿਮਰਨ ਕਰਨਾ, ਇਹ ਦੱਸਿਆ ਹੈ ਪਹਿਲੀਆਂ 15 ਪੌੜੀਆਂ ਤੱਕ। 16ਵੀਂ ਪੌੜੀ ਅੱਧੀ ਤੋਂ ਫਿਰ ਅਗਲਾ ਪੱਖ ਸ਼ੁਰੂ ਹੋ ਜਾਂਦਾ ਹੈ। ਪਹਿਲੀਆਂ 15 ਪੌੜੀਆਂ ਦੇ ਅੰਦਰ ਪਹਿਲਾ ਪੱਖ ਹੈ। ਤੋ ਪਹਿਲੀਆਂ 15 ਪੌੜੀਆਂ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਨੇ ਵਾਹਿਗੁਰੂ ਦੇ ਬਾਰੇ ਅਤੇ ਵਾਹਿਗੁਰੂ ਦੇ ਨਾਮ ਨਾਲ ਜੁੜਨ ਦੇ ਬਾਰੇ ਸਾਨੂੰ ਕੀ ਉਪਦੇਸ਼ ਦਿੱਤਾ ਹੈ। ਸਭ ਤੋਂ ਪਹਿਲੇ ਹੈ ਮੂਲ ਮੰਤਰ ਕਿ ਵਾਹਿਗੁਰੂ ਕੈਸਾ ਹੈ, ਉਹਦਾ ਰੂਪ ਕੀ ਹੈ, ਉਹਦੀ ਸ਼ਕਲ ਕੀ ਹੈ, ਉਹਦਾ ਆਕਾਰ ਕੀ ਹੈ। ਵੈਸੇ ਗੁਰਬਾਣੀ 'ਚ ਆਉਂਦਾ ਹੈ ਰੂਪ ਨ ਰੇਖ ਨ ਰੰਗ ਕਿਛ, ਤ੍ਰਿਗੁਣ ਤੇ ਪ੍ਰਭਿੰਨ ਤਿਸੇ ਬੁਝਾਏ ਨਾਨਕਾ, ਜਿਸ ਹੋਵੇ ਸੋ ਪ੍ਰਸੰਨ। ਚਕਰ ਚਿੰਨ ਅਰ ਬਲ ਜਾਤ ਅਰ ਪਾਤ ਨਹਿਨ ਦੇ, ਰੂਪ ਰੰਗ ਅਰ ਰੇਖ ਬੇ ਕਉ ਕਹਿ ਨ ਸਕਤ ਕੇ। ਸਾਨੂੰ ਇਤਿਹਾਸ ਵਿੱਚ ਐਸੀਆਂ ਮਿਸਾਲਾਂ ਮਿਲਦੀਆਂ ਹਨ, ਕਹਿੰਦੇ ਨੇ ਕਿ ਨਾਮ ਦੇਵ ਨੂੰ ਰੱਬ ਦੇ 72 ਵਾਰੀ ਦਰਸ਼ਨ ਹੋਏ। ਇੱਕ ਪਾਸੇ ਅਸੀਂ ਪੜ੍ਹਦੇ ਹਾਂ ਕਿ ਰੱਬ ਦਾ ਕੋਈ ਰੂਪ ਨਹੀਂ, ਰੇਖ ਨਹੀਂ, ਰੰਗ ਨਹੀਂ, ਆਕਾਰ ਨਹੀਂ, ਸ਼ਕਲ ਨਹੀਂ, ਅਤੇ ਫਿਰ ਦਰਸ਼ਨ ਹੋਏ ਭਗਤਾਂ ਨੂੰ, ਝਗੀਆਂ ਗੁਰਸਿੱਖਾਂ ਨੂੰ ਦਰਸ਼ਨ ਹੋਏ। ਇਹ ਐਸਾ ਹੈ ਸਾਧ ਸੰਗਤ ਜੀਓ ਕਿ ਵਾਹਿਗੁਰੂ ਦਾ ਆਪਣਾ ਰੂਪ ਰੰਗ ਕੋਈ ਨਹੀਂ ਹੈ, ਪਰ ਵਾਹਿਗੁਰੂ ਜਿਹੜੀ ਸ਼ਕਲ ਬਣਾਉਣਾ ਚਾਹੇ ਬਣਾ ਸਕਦਾ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਵਾਹਿਗੁਰੂ ਦਾ ਕੋਈ ਰੂਪ ਨਹੀਂ, ਉਹਦਾ ਕੋਈ ਨੇਤਰ ਨਹੀਂ, ਪਰ ਹਜ਼ਾਰਾਂ ਹਨ। ਸਹਿਸ ਤਵ ਨੈਣ ਨਨ ਨੈਣ ਹੈ ਤੋਇ ਕੌ, ਸਹਿਸ ਪਦ ਬਿਮਲ ਨਨ ਏਕ ਪਦ। हे वाहगुरू तेरे हजारा चरण हैं पर एक भी नहीं। भगत प्रहलाद की रक्षा के वास्ते रब ने ऐसी शक्ल बनाई जड़ी ना बंदियां वाली ना पशुओं वाली, अद्धा बंदा अद्धा शेर, नर सिंह मनुख ते शेर, उपरला हिस्सा शेर वाला, हेठला हिस्सा बंदियां वाला। तो जैसी वो शक्ल बनाना चाहे किसी भगत की भावना पूरी करन लई जो शक्ल बनाना चाहे बना लें। एक आखे मन दर्शन होवे गुरु नानक के रूप च उस रूप जागतेगा, एक आखे मन दर्शन देवे मन जवार संघ रूप च उस रूप जाके दर्शन देवेगा, कोई बना लेंगे शक्ल सारिया बना सकता है। तो वाहगुरु का रूप दसा है गुरु नानक ने एक है, वो नाल दा होर कोई नहीं है। उसनों कोई गाड आखता है, कोई परमात्मा आखता है, कोई भगवान आखता है, कोई खुदा आखता है, कोई कुछ आखता है एक होर दे नाल दा कोई नहीं है। उहदा रूप की है ओंकार, ओंकार का अर्थ है सारे सर्वव्यापी है, सारे समाया हुआ है जरे जरे दे अंदर। सगल बनस्पत मह मह संतर, सगल दूध में घिया, ऊंच नीच में जोत समाणी, घट घट माधव, एक है और सर्वव्यापी है। ऊपर लकीर है, कार है, खुली रखी है, बंद नहीं कीती। कार का मैना है बॉर्डर, लकीर हद, के वाहगुरु एक है, सर्वव्यापी है, ते उहदी कोई हद नहीं है, वो बेअंत है, उहदी कोई सीम नहीं है, बॉर्डर नहीं है, हद नहीं है, वो बेअंत है। एक है सर्वव्यापी है और बेअंत है, उहदा नाम की है सत। जिवें गुरु नानक का मत सर्वव्यापी मत है, इस मत नूं दुनिया का हर बंदा अपना सकता है। गुरु नानक ने कहा है मेरा मत कैसा है, कहंदे ने आई पंथी सगल जमाती। दुनिया के हर बंदे नूं अपना जमाती समझना, अपना क्लास फैलो समझना, ये मेरा आई मत है। दुनिया का हर बंदा इस मत नूं अपना सकता है, सर्व सांझा मत है। इसी तरह गुरु नानक ने रब का नाम ही सर्व सांझा रखिया है। कहड़ा? सत नाम, सत है, सत्य शब्द बनाया है, सत्य जिहदा कदे नाश नहीं होंदा, हमेशा रहण वाला अटल अविनाशी। कोई नाम लवो, अगर कोई नाम ले रहा है अल्लाह, तो उहदे अंदर यह होवे सुरत, यह होवे कि वह सत है। कोई आखरे राम, सुरत यह होवे कि वह सत है। जो कोई आखरे गाड, सुरत यह होवे कि वह सत है। जेकर कोई आखरे वाहगुरु, तो सुरत यह होवे कि वह सत है। सत नाम उहदा सदा रहने वाला नाम है, अविनाशी है, सर्वव्यापी नाम है। कोई भी नाम लो, सत है। करता और सारी सृष्टि का करता है, रचनहार है, उसने सारी सृष्टि पैदा की है। उसने पता किसने किया है कोई पता नहीं है, वो जानता है। पुरख फिर वो अपनी पैदा की सृष्टि विच पुरख है, व्यापक है, बैठा होया, समाया होया है, दूर नहीं है। हर जीव के अंदर उहदी सत्या कायम कर रही है, सहज निवास करके बैठा है। कर आसन डिठो जाओ, आपी ने आप साजियो, आपी ने रचियो नाओ, दुई कुदरत साजिए। कर आसन डिठो चाओ, दाता करता आप तो तुस देवे करे पसाओ, तू जानो सब से दे लेसन जिंद कवाओ। कर आसन डिठो चाओ, आसन लगा के बैठा है, अपनी पैदा कीती सृष्टि के अंदर आप बैठा हुआ है, सब कुछ देख रहा है, सब कुछ सुन रहा है। निर्भव, उसनु किसे दा भाव नहीं है, किसे डर नहीं है। भाव होंदा है आप दे बराबर वर्गा, तो उहदे नाल दा कोई है ही नहीं, हुण भाव कादा होना है। निर्वैर, उसनु किसे दे नाल वैर नहीं है, ਉਹਦੇ ਨਾਂ ਦਾ ਨਾ ਕੋਈ ਹੈ ਅਤੇ ਨਾ ਉਸ ਨਾਲ ਕਿਸੇ ਦਾ ਵੈਰ ਹੈ। ਅਕਾਲ ਮੂਰਤ ਜਿਹੜੀ ਉਹਦੀ ਮੂਰਤੀ ਹੈ, ਉਹਦੀ ਸ਼ਕਲ ਜਿਹੜੀ ਹੈ ਉਹ ਅਕਾਲ ਹੈ, ਭਾਵ ਕਿ ਕਾਲ ਦੇ ਚੱਕਰ 'ਚ ਆਉਣ ਵਾਲੀ ਨਹੀਂ ਹੈ। ਬਾਕੀ ਜਿਤਨੀਆਂ ਮੂਰਤੀਆਂ ਨੇ, ਜਿਤਨੀਆਂ ਸ਼ਕਲਾਂ ਨੇ, ਇਹ ਸਭ ਕਾਲ ਦੇ ਚੱਕਰ ਵਿੱਚ ਹਨ। ਕਾਲ ਪਾਏ ਬ੍ਰਹਮਾ ਬਵਧਰਾ, ਕਾਲ ਪਾਏ ਸ਼ਿਵ ਜੀ ਅਵਤਰਾ, ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਇਹ ਸਾਰਾ ਬ੍ਰਹਮੰਡ, ਕਰੋੜਾਂ ਬ੍ਰਹਮੰਡ ਜੋ ਨਜ਼ਰ ਆ ਰਹੇ ਨੇ, ਇਹ ਸਾਰੇ ਕਾਲ ਦੇ ਚੱਕਰ ਦੇ ਵਿੱਚ ਹਨ। ਸਮੇਂ 'ਚ ਪੈਦਾ ਹੋਏ ਨੇ, ਸਮਾਂ ਪਾ ਕੇ ਸਾਰੇ ਖਤਮ ਹੋ ਜਾਣਗੇ। ਜਿਹੜੀ ਵਾਹਿਗੁਰੂ ਦੀ ਸ਼ਕਲ ਹੈ ਉਹ ਅਕਾਲ ਹੈ, ਕਾਲ ਦੇ ਚੱਕਰ 'ਚ ਆਉਣ ਵਾਲੀ ਨਹੀਂ ਹੈ। ਜਨਮ ਮਰਨ ਤੋਂ ਭਾਵ ਰਹਿਤ ਹੈ, ਅਕਾਲ ਅਕਾਲ ਮੂਰਤ ਅਜੋ ਨਹੀਂ, ਉਹ ਜੂਨ 'ਚ ਨਹੀਂ ਆਉਂਦਾ, ਜਨਮ ਨਹੀਂ ਲੈਂਦਾ। ਸਹਿਭੰਗ ਸੁਤੇ ਪ੍ਰਕਾਸ਼ ਹੈ, ਆਪਣੇ ਆਪ ਪ੍ਰਕਾਸ਼ ਹੈ। ਗੁਰਪ੍ਰਸਾਦ ਮਿਲਦਾ ਕਿਵੇਂ ਹੈ? ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੀ ਮਿਹਰ ਹੋਵੇ, ਗੁਰੂ ਦੀ ਬਖਸ਼ਿਸ਼ ਹੋਵੇ ਤਾਂ ਉਹ ਵਾਹਿਗੁਰੂ ਪ੍ਰਾਪਤ ਹੁੰਦਾ ਹੈ। ਜਪ ਜਪ ਨਾਮ ਦੀ ਬਾਣੀ ਆਰੰਭ ਹੁੰਦੀ ਹੈ। ਜਪ ਦਾ ਪਹਿਲਾ ਸਲੋਕ ਹੈ, 38 ਪੌੜੀਆਂ ਵਿਚਕਾਰ 'ਚ ਹਨ। ਇੱਕ ਸਲੋਕ ਅਖੀਰ 'ਤੇ ਹੈ, ਪਵਨ ਗੁਰੂ ਪਾਣੀ ਪਿਤਾ। ਇੱਕ ਸਲੋਕ ਪਹਿਲੇ ਹੈ, ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਕਿ ਉਹ ਵਾਹਿਗੁਰੂ ਆਦ, ਇਸ ਵੇਲੇ ਕੁਛ ਨਹੀਂ ਸੀ। ਐਸਾ ਸਮਾਂ ਲਿਖਿਆ ਹੈ ਗੁਰਬਾਣੀ ਵਿੱਚ ਕਿ ਜਦੋਂ ਕਿ ਅਰਬਦ ਨਰਬਦ ਧੁੰਧੂਕਾਰਾ, ਅਰਬਾਂ ਖਰਬਾਂ ਸਾਲ ਨੇੜੇ ਨੇੜਾ ਰਿਹਾ, ਤਦੋਂ ਆਕਾਸ਼ ਨਾ ਪਤਾਲ ਹੈ ਨਾ ਤੇ ਲੋਈ, ਨਾ ਆਕਾਸ਼ ਸੀ ਨਾ ਪਤਾਲ ਸੀ ਨਾ ਤ੍ਰਿਲੋਕੀ ਸੀ ਨਾ ਚੰਨ ਸੀ ਨਾ ਸੂਰਜ ਸੀ, ਕੁਛ ਨਹੀਂ ਸੀ। ਉਸ ਵੇਲੇ ਵੀ ਵਾਹਿਗੁਰੂ ਸੀ। ਸੱਚ, ਸੱਚ ਦਾ ਅਰਥ ਹੈ ਹਮੇਸ਼ਾ ਰਹਿਣ ਵਾਲਾ। ਇਹਨੂੰ ਥੋੜ੍ਹਾ ਜਿਹਾ ਸਮਝ ਲਵੀਏ ਸੱਚ ਨੂੰ। ਜਿਹੜਾ ਸੱਚ ਅਤੇ ਝੂਠ ਬੋਲਣ ਵਾਲਾ ਹੈ ਇਹ ਹੋਰ ਹੈ, ਇਹ ਬਦਲਣ ਵਾਲੇ ਨੇ। ਝੂਠ ਹੀ ਬਦਲ ਜਾਂਦਾ ਹੈ, ਸੱਚ ਹੀ ਬਦਲ ਜਾਂਦਾ ਹੈ, ਪਰ ਇਹ ਸੱਤ ਸ਼ਬਦ ਤੋਂ ਬਣਿਆ ਹੈ ਸੱਚ। ਜਿਵੇਂ ਸੂਰਜ ਤੋਂ ਦੋ ਚੀਜ਼ਾਂ ਪੈਦਾ ਹੁੰਦੀਆਂ ਨੇ, ਧੁੱਪ ਅਤੇ ਛਾਂ, ਪਰ ਸੂਰਜ ਦੋਵਾਂ ਦਾ ਕਰਤਾ ਹੈ, ਦੋਵਾਂ ਤੋਂ ਨਿਰਲੇਪ ਹੈ। ਇਸੇ ਤਰ੍ਹਾਂ ਇਹ ਸੱਚ ਜਿਹੜਾ ਗੁਰੂ ਨਾਨਕ ਨੇ ਵਰਤਿਆ ਹੈ, ਇਹ ਕੂੜ ਅਤੇ ਸੱਚ ਦੋਵਾਂ ਦਾ ਕਰਤਾ ਹੈ ਪਰ ਦੋਵਾਂ ਤੋਂ ਨਿਰਲੇਪ ਹੈ। ਇਹ ਸੱਚ ਵਰਤੇ ਬ੍ਰਹਮ ਵਾਸਤੇ, ਨਿਰੰਕਾਰ ਲਈ, ਪਰਮਾਤਮਾ ਲਈ। ਬੋਲਣ ਵਾਲਾ ਸੱਚ ਨਹੀਂ ਹੈ, ਆਦ ਸੱਚ ਪਹਿਲੇ ਵੀ ਸੀ, ਯੁਗ ਆਦ, ਯੁਗ ਸ਼ੁਰੂ ਹੋਏ, ਟਾਈਮ ਸ਼ੁਰੂ ਹੋਇਆ, ਧਰਤੀਆਂ ਬਣੀਆਂ, ਸੂਰਜ ਬਣੇ, ਚੰਦ ਬਣੇ, ਤਾਂ ਉਸ ਵੇਲੇ ਵਾਹਿਗੁਰੂ ਸੀ। ਯੁਗ ਆਦ ਹੈ ਵੀ ਸੱਚ, ਹੁਣ ਵੀ ਹੈ, ਕੁਛ ਨਹੀਂ ਰਹੇਗਾ, ਉਸ ਵੇਲੇ ਵੀ ਉਹ ਹੋਵੇਗਾ। ਅੱਛੇ ਇਸ਼ਾਰੇ ਮਿਲਦੇ ਨੇ ਕਿ ਐਸਾ ਵਕਤ ਸੀ ਜਦੋਂ ਕੁਛ ਵੀ ਨਹੀਂ ਸੀ, ਫਿਰ ਵੀ ਐਸਾ ਵਕਤ ਆਵੇਗਾ ਕੁਛ ਨਹੀਂ ਰਹੇਗਾ। ਕਈ ਵਾਰ ਪਸਰੋ ਪਸਾਰਾ, ਇਸ ਸ੍ਰਿਸ਼ਟੀ ਦਾ ਕਈ ਵਾਰੀ ਪਸਾਰਾ ਪਸਰਿਆ ਹੈ, ਕਿਉਂਕਿ ਇਹ ਵੀ ਕਾਲ ਵਿੱਚ ਹੈ ਨਾ। ਜਿਵੇਂ ਹਰ ਚੀਜ਼ ਦਾ ਜਨਮ ਹੈ, ਬਚਪਨ ਹੈ, ਜਵਾਨੀ ਹੈ, ਬੁਢੇਪਾ ਹੈ, ਮੌਤ ਹੈ, ਇਸੇ ਤਰ੍ਹਾਂ ਹਰ ਚੀਜ਼ ਦੀ ਜਵਾਨੀ ਹੈ, ਬਚਪਨ ਹੈ, ਬੁਢੇਪਾ ਹੈ, ਮੌਤ ਹੈ, ਹਰ ਚੀਜ਼ ਦੀ ਮੌਤ ਹੈ। ਇਹ ਸੂਰ ਵੀ ਮਰ ਜਾਂਦਾ ਹੈ, ਧਰਤੀ ਮਰ ਜਾਂਦੀ ਹੈ ਸਮਾਂ ਪਾ ਕੇ, ਚੰਨ ਵੀ ਮਰ ਜਾਂਦਾ ਸਮਾਂ ਪਾ ਕੇ, ਤੈਨੂੰ ਰੱਬ ਚੱਲੇ ਨੇ ਸੱਸ ਚੱਲੇ ਤਾਰ ਕਾ ਵੀ ਲੱਖ ਪਲਵਾਏ। ਇਹ ਸਭ ਕੁਝ ਨਾ ਸੁਣ ਵਾਲਾ ਹੈ, ਪਰ ਵਾਹਿਗੁਰੂ ਉਸ ਵੇਲੇ ਵੀ ਰਹੇਗਾ। ਜੇ ਕੁਛ ਨਹੀਂ ਰਹੇਗਾ, ਐਸਾ ਸਮਾਂ ਸੀ ਕੁਛ ਨਹੀਂ ਸੀ, ਫਿਰ ਸਮਾਂ ਐਸਾ ਆਵੇਗਾ ਕੁਛ ਨਹੀਂ ਰਹੇਗਾ, ਪਰ ਉਸ ਵੇਲੇ ਵਾਹਿਗੁਰੂ ਹੋਵੇਗਾ। ਹੋਸੀ ਵੀ ਸੱਚ, ਉਸ ਵੇਲੇ ਵਾਹਿਗੁਰੂ ਹੋਵੇਗਾ। ਉਸ ਵਾਹਿਗੁਰੂ ਦੇ ਪ੍ਰਾਪਤੀ ਦੇ ਵਾਸਤੇ, ਉਸ ਵਾਹਿਗੁਰੂ ਦੇ ਨਾਮ ਨਾਲ ਜੁੜਨ ਦੇ ਲਈ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਜਦੋਂ ਦੀ ਸ੍ਰਿਸ਼ਟੀ ਪੈਦਾ ਹੋਈ ਹੈ ਉਦੋਂ ਦੇ ਯਤਨ ਹੋ ਰਹੇ ਹਨ। ਗੁਰੂ ਨਾਨਕ ਸਾਹਿਬ ਆਪਣੇ ਟਾਈਮ ਦੀ ਗੱਲ ਕਰਦੇ ਹਨ ਕਿ ਵਾਹਿਗੁਰੂ ਦੀ ਪ੍ਰਾਪਤੀ ਲਈ ਲੋਕ ਕੀ ਕਰਦੇ ਹਨ, ਪਰ ਮੇਰਾ ਖਿਆਲ ਕੀ ਹੈ, ਕਹਿੰਦੇ ਨੇ ਕਈ ਲੋਕ ਪਰਮੇਸ਼ਰ ਦੀ ਪ੍ਰਾਪਤੀ ਲਈ ਪਵਿੱਤਰਤਾ ਮੁੱਖ ਰੱਖਦੇ ਹਨ, ਸਾਫ਼ ਸੁਥਰੇ ਰਹਿਣਾ, ਦੂਜਿਆਂ ਤੋਂ ਨਫ਼ਰਤ ਕਰਨੀ, ਜਿੱਥੋਂ ਛੂਤ ਛਾਤ ਚੱਲੀ ਹੈ ਸੋਚ ਸ਼ਬਦ ਹੈ ਸੋਚ ਸੰਸਕ੍ਰਿਤ ਦਾ। ਸੋਚ ਦਾ ਅਰਥ ਹੈ ਪਵਿੱਤਰਤਾ। ਤੋ ਗੁਰੂ ਨਾਨਕ ਕਹਿੰਦੇ ਨੇ ਸੋਚੇ ਸੋਚ ਨ ਹੋਵੇ। ਪਵਿੱਤਰਤਾ ਰੱਖਣ ਦੇ ਨਾਲ ਸਰੀਰ ਦੀ ਪਵਿੱਤਰਤਾ, ਸਾਫ਼ ਸੁਥਰੇ ਰਹਿਣਾ, ਕੱਪੜੇ ਧੋਣੇ, ਹਰ ਵੇਲੇ ਨਹਾਉਣਾ, ਕਿ ਐਸੇ ਮਹਾਂਪੁਰਖ ਵੇਖੇ ਨੇ, ਪਿਸ਼ਾਬ ਕਰਨ ਜਾਓ ਤਾਂ ਫਿਰ ਇਸ਼ਨਾਨ, ਡੱਟੀ ਜਾਓ ਤਾਂ ਫਿਰ ਇਸ਼ਨਾਨ, ਰੋਟੀ ਖਾਧੀ ਤਾਂ ਫਿਰ ਇਸ਼ਨਾਨ, ਲੱਗੇ ਰਹਿੰਦੇ ਨੇ, ਸਾਫ਼ ਸਫਾਈਆਂ ਵਿੱਚ ਲੱਗੇ ਰਹਿੰਦੇ ਨੇ। ਤੋ ਪਵਿੱਤਰਤਾ ਰੱਖਣ ਦੇ ਨਾਲ ਮਨ ਪਵਿੱਤਰ ਨਹੀਂ ਹੁੰਦਾ। ਕਈ ਸਮਝਦੇ ਨੇ ਕਿ ਪਵਿੱਤਰ ਰੱਖਣ ਨਾਲ ਸਾਨੂੰ ਰੱਬ ਮਿਲ ਪਏਗਾ, ਪਰ ਗੁਰੂ ਨਾਨਕ ਕਹਿੰਦੇ ਨੇ ਸੋਚੇ ਸੋਚ ਨ ਹੋਵੇ। ਪਵਿੱਤਰਤਾ ਰੱਖਣ ਨਾਲ ਮਨ ਪਵਿੱਤਰ ਨਹੀਂ ਹੁੰਦਾ। ਜਦ ਤੱਕ ਮਨ ਪਵਿੱਤਰ ਨਹੀਂ ਹੁੰਦਾ, ਉਨ੍ਹਾਂ ਚਿਰ ਨਾਮ ਨਾਲ ਨਹੀਂ ਜੁੜ ਸਕਦਾ। ਜੇ ਸੋਚੀ ਲੱਖ ਵਾਰ ਲੱਖਾਂ ਵਾਰੀ ਪਿਆ ਕੋਈ ਪਵਿੱਤਰਤਾ ਕਰੇ, ਨਹਾਵੇ ਪਿਆ, ਸਫਾਈਆਂ ਪਿਆ ਕਰੇ, ਧੋਵੇ ਪਿਆ, ਤੋ ਮਨ ਪਵਿੱਤਰ ਨਹੀਂ ਹੋਇਆ। ਕਈ ਲੋਕ ਰੱਬ ਦੀ ਪ੍ਰਾਪਤੀ ਦੇ ਵਾਸਤੇ ਮੁੰਨੀ ਬਣ ਜਾਂਦੇ ਹਨ, ਮੁੰਨ ਵਰਤ ਰੱਖ ਲੈਂਦੇ ਹਨ। ਤੋ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਮੈਂ ਵੇਖਿਆ ਹੈ ਚੁੱਪ ਹੈ ਚੁੱਪ ਨ ਹੋਵੇ। ਜ਼ਬਾਨ ਦੀ ਚੁੱਪ ਕਰਨ ਦੇ ਨਾਲ ਮਨ ਚੁੱਪ ਨਹੀਂ ਕਰਦਾ। ਤੁਸੀਂ ਕਈ ਮੋਨੀ ਵੇਖੇ ਹੋਣਗੇ, ਜਾ ਮੋਨੀਆਂ ਕੋਲੋਂ ਜ਼ਬਾਨ ਨਾਲ ਨਹੀਂ ਬੋਲਣਗੇ, ਇਸ਼ਾਰੇ ਕਰੀ ਜਾਣਗੇ, ਆਓ ਜੀ, ਬੈਠੋ ਜੀ, ਖਾਓ ਜੀ, ਪੀਓ ਜੀ, ਫਿਰ ਕਲਮ ਅਤੇ ਪੈਨਸਲ ਕਾਗਜ਼ ਪਏ ਹੋਣਗੇ, ਲਿਖੀ ਜਾਣਗੇ, ਆਹ ਚੀਜ਼ ਚਾਹੀਦੀ ਹੈ, ਆਹ ਚੀਜ਼ ਚਾਹੀਦੀ, ਤਾਂ ਘਿਓ ਚਾਹੀਦਾ, ਆਟਾ ਚਾਹੀਦਾ, ਖਾਣ ਚਾਹੀਦੀ, ਅੰਦਰ ਤਾਂ ਬੋਲ ਰਹੇ। ਜੇ ਜ਼ਬਾਨ ਬੰਦ ਕੀਤੀ ਹੋਈ, ਅੰਦਰ ਤਾਂ ਬੋਲ ਰਹੇ, ਮਨ ਤਾਂ ਬੋਲ ਰਹੇ, ਮਨ ਤਾਂ ਮੰਗ ਰਹੇ, ਚੁੱਪ ਹੈ ਚੁੱਪ ਨੂੰ ਹੋ ਬਈ। ਜ਼ਬਾਨ ਦੀ ਚੁੱਪ ਕਰਨ ਦੇ ਨਾਲ ਮਨ ਚੁੱਪ ਨਹੀਂ ਕਰਦਾ। ਜਿੰਨਾ ਚਿਰ ਮਨ ਚੁੱਪ ਨਹੀਂ ਕਰਦਾ, ਉਨ੍ਹਾਂ ਚਿਰ ਨਾਮ ਨਾਲ ਨਹੀਂ ਜੁੜਦਾ। ਚੁੱਪ ਹੈ ਚੁੱਪ ਨੂੰ ਹੋਈ, ਜੇ ਲਾਏ ਰਹਾਂ ਲਿਵ ਤਾਰ, ਭਾਵੇਂ ਤਾਰ ਦੇ ਮਾਂਗ ਲਿਵ ਲਾ ਕੇ ਕਿਉਂ ਨਾ ਬੈਠ ਜਾਵੇ, ਮਨ ਚੁੱਪ ਨਹੀਂ ਕਰਦਾ। ਜਦ ਤੱਕ ਮਨ ਚੁੱਪ ਨਹੀਂ ਕਰਦਾ, ਉਨ੍ਹਾਂ ਚਿਰ ਰੱਬ ਨਹੀਂ ਮਿਲਦਾ। ਕਈ ਲੋਕ ਰੱਬ ਦੀ ਪ੍ਰਾਪਤੀ ਦੇ ਵਾਸਤੇ ਵਰਤ ਰੱਖਦੇ ਹਨ, ਭੁੱਖੇ ਰਹਿੰਦੇ ਹਨ। ਅੱਜ ਪੁਰਮਾਸ਼ੀ ਰੱਖਣੀ ਹੈ, ਅੱਜ ਗਣੇਸ਼ ਰੱਖਣਾ ਹੈ, ਅੱਜ ਅਕਾਦਸ਼ੀ ਰੱਖਣੀ ਹੈ, ਤੋ ਪੁਰਮਾਸ਼ੀ ਰੱਖਣੀ ਹੈ, ਵਰਤ ਰੱਖਦੇ ਨੇ। ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਜਿਹੜੇ ਲੋਕ ਵਰਤ ਰੱਖਦੇ ਹਨ, ਭੁੱਖੇ ਰਹਿੰਦੇ ਨੇ, ਕਿਉਂ ਰਹਿੰਦੇ ਨੇ? ਤਤ ਕੱਢਿਆ ਹੈ, ਕਹਿੰਦੇ ਨੇ ਭੁੱਖਿਆਂ ਭੁੱਖ ਨਾ ਉਤਰੀ। ਭੁੱਖੇ ਰਹਿਣ ਦੇ ਨਾਲ ਜਿਹੜੀ ਮਨ ਦੀ ਭੁੱਖ ਹੈ ਉਹ ਨਹੀਂ ਉਤਰਦੀ। ਔਰ ਜਿਹੜੇ ਲੋਕ ਭੁੱਖੇ ਰਹਿੰਦੇ ਹਨ, ਮਨ ਦੀ ਭੁੱਖ ਦੂਰ ਕਰਨ ਲਈ ਭੁੱਖੇ ਰਹਿੰਦੇ ਨੇ, ਕਿ ਮੈਂ ਇਤਨੀਆਂ ਪੂਰਨਮਾਸ਼ੀਆਂ ਰੱਖਸਾਂ, ਫਲਾਣੀ ਚੀਜ਼ ਮਿਲ ਜਾਵੇ, ਮੇਰੇ ਕੋਠੀ ਮਿਲ ਜਾਵੇ ਸੋਹਣੀ, ਇਤਨੀਆਂ ਪੂਰਨਮਾਸ਼ੀਆਂ ਰੱਖਸਾਂ। ਵਸਤੂ ਦੀ ਪ੍ਰਾਪਤੀ ਦੇ ਵਾਸਤੇ ਹੀ ਭੁੱਖਾ ਰਹਿਣਾ, ਮਨ ਦੀ ਭੁੱਖ ਹੈ ਕੋਠੀ ਮਿਲ ਜਾਵੇ, ਮੈਨੂੰ ਕਾਰ ਮਿਲ ਜਾਵੇ, ਇਤਨੀ ਮੱਸਾਂ ਰੱਖਸਾਂ, ਪੂਰਨਮਾਸ਼ੀਆਂ ਰੱਖਸਾਂ। ਤੂੰ ਮਨ ਦੀ ਭੁੱਖ ਨੂੰ ਦੂਰ ਕਰਨ ਲਈ ਭੁੱਖਾ ਰਹਿੰਦਾ, ਅਜੀਬ ਗੱਲ ਹੈ। ਗੁਰੂ ਨਾਨਕ ਕਹਿੰਦੇ, ਜਿਹੜਾ ਬੰਦਾ ਮਨ ਦਾ ਭੁੱਖਾ ਹੈ, ਤ੍ਰਿਸ਼ਨਾਲੂ ਭੁੱਖਾ ਹੈ, ਉਸ ਬੰਦੇ ਨੂੰ ਦੁਨੀਆਂ ਦੇ ਸਾਰੇ ਪਦਾਰਥ ਇਕੱਠੇ ਕਰਕੇ ਦੇ ਦਿਓ ਤਾਂ ਹੀ ਨਹੀਂ ਰਜਦਾ। ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੂਰੀਆਂ ਬਾਹਰ ਸਾਰੀਆਂ ਪੂਰੀਆਂ, ਸ਼ਿਵ ਪੂਰੀ, ਬ੍ਰਹਮ ਪੂਰੀ, ਇੰਦਰ ਪੂਰੀ, ਇਸ ਦੁਨੀਆਂ ਦੇ ਪਦਾਰਥ ਪੰਨਾ ਬਣ ਕੇ ਦੇ ਦਿਓ, ਫਿਰ ਨਹੀਂ ਰਜਦਾ। ਸਹਿਸ ਖੱਟੇ ਲੱਖੋਂ ਉਡਾਵੇ, ਤਿਰਵਤ ਨ ਆਵੇ ਮਾਇਆ ਪਾਛੇ ਪਾਵੇ, ਅਨੇਕ ਭੋਗ ਵਿਖਿਆ ਕੇ ਕਰੇ ਨਹਿ ਤਿਰਵਤ ਆਵੇ, ਖਪ ਖਪ ਮਰੇ ਬਿਨਾ ਸੰਤੋਖ, ਨਹੀਂ ਕੋ ਰਾਜੇ ਸਬਲ ਮਨੋਰਥ ਮਿਰਤੇ ਸਭ ਕਾਜੇ। ਸਹਿਸ ਸਿਆਣਪਾਂ ਲੱਖ ਹੋਏ। ਕਈ ਲੋਕ ਯਤਨ ਕਰਦੇ ਨੇ ਥਿਊਰੀਕਲ ਗਿਆਨ ਸਾਹਮਣੇ ਰਾਹ ਕਰਕੇ, ਨਵੇਂ ਨਵੇਂ ਫਿਲਸਫੇ ਗੜਨੇ, ਨਵੀਆਂ ਕਾਢਾਂ ਕਰਨੀਆਂ, ਸਿਆਣਪਾਂ ਚਲਾਵਣੀਆਂ, ਨਵੇਂ ਮਸਲੇ ਗੜਨੇ। ਤੋ ਗੁਰੂ ਨਾਨਕ ਕਹਿੰਦੇ ਨੇ, ਸਿਆਣਪਾਂ ਦਾ ਲੱਭ ਨਹੀਂ ਮਿਲਦਾ। ਸਹਿਸ ਸਿਆਣਪਾਂ ਲੱਖ ਹੋਏ, ਤਾਂ ਇੱਕ ਨਾ ਚੱਲੇ ਨਾਲ, ਉੱਥੇ ਸਿਆਣਪਾਂ ਨਹੀਂ ਚੱਲਦੀਆਂ, ਉੱਥੇ ਫਿਲਸਫੇ ਨਹੀਂ ਚੱਲਦੇ, ਉੱਥੇ ਕਾਢਾਂ ਨਹੀਂ ਚੱਲਦੀਆਂ, ਉੱਥੇ ਸਹਿਸ ਸਿਆਣਪਾਂ ਲੱਖ ਹੋਏ, ਤਾਂ ਇੱਕ ਨਾ ਚੱਲੇ ਨਾਲ, ਫਿਰ ਕਿਵ ਸਚਿਆਰਾ ਹੋਈਏ ਕਿਵ ਕੂੜੇ ਤੁਰਟੇ ਪਾਲ। ਫਿਰ ਸੱਚ ਦਾ ਘਰ ਕਿਵੇਂ ਬਣੇ ਅਤੇ ਕੂੜ ਦੀ ਪਾਲ ਕਿਵੇਂ ਟੁੱਟੇ? ਜਵਾਬ ਦਿੱਤਾ ਹੈ, ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ ਕਿ ਧੁਰ ਦਰਗਾਹ ਦਾ ਲੇਖ ਹੈ ਜਿਸ ਦੇ ਹੁਕਮ 'ਚ ਪੈਦਾ ਹੋਏ ਹਾਂ ਉਹਦੇ ਹੁਕਮ 'ਚ ਚੱਲੀਏ ਉਹਦੇ ਰਜ਼ਾ 'ਚ ਚੱਲੀਏ ਉਹਦਾ ਬਾਣਾ ਮਿੱਠਾ ਕਰਕੇ ਮੰਨੀਏ ਜੋ ਸਾਡੇ ਲਈ ਕਰਦਾ ਹੈ ਠੀਕ ਹੈ ਉਹਦੇ ਰਜ਼ਾ 'ਚ ਚੱਲਾਂਗੇ ਫਿਰ ਸਾਨੂੰ ਸ਼ਾਂਤੀ ਹੈ ਸ਼ਾਂਤੀ ਮਿਲੇਗੀ ਫਿਰ ਨਾਮ ਨਾਲ ਜੁੜੇਗਾ ਮਨ ਭਰ ਜਾਵੇਗਾ ਆਤਮਕ ਤ੍ਰਿਪਤੀ ਹੋ ਜਾਵੇਗੀ ਉਹਦੇ ਰਜ਼ਾ 'ਚ ਰਾਜ਼ੀ ਰਹੇ ਬਾਣਾ ਮਿੱਠਾ ਕਰਕੇ ਮੰਨੇ ਹੁਕਮ ਰਜਾਏ ਚੱਲਣਾ ਨਾਨਕ ਲਿਖਿਆ ਨਾ ਦੁਰ ਦਰਗਾਹ ਦਾ ਲੇਖ ਹੈ ਹੁਕਮ ਕੀ ਹੈ ਹੁਕਮ ਹੁਕਮ ਚੱਲੇ ਰਜ਼ਾ ਚੱਲੇ ਬਾਣੇ ਮੰਨੇ ਹੁਕਮ ਕੀ ਹੈ ਹੁਕਮ ਰਜਾਏ ਚੱਲਣਾ ਜੋ ਰਜ਼ਾ ਦਾ ਮਾਲਕ ਹੈ ਵਾਹਿਗੁਰੂ ਉਹਦੇ ਹੁਕਮ ਚੱਲਣਾ ਹੈ ਤਾਂ ਹੁਕਮ ਕਿਹੜਾ ਅੱਗੇ ਵਿਆਖਿਆ ਆਉਂਦੀ ਹੁਕਮ ਦੀ ਕਹਿੰਦੇ ਨੇ ਕਿ ਹੁਕਮੀ ਹੋਮਨ ਆਕਾਰ ਜਿਤਨੇ ਆਕਾਰ ਸਾਨੂੰ ਨਜ਼ਰ ਆ ਰਹੇ ਨੇ ਦ੍ਰਿਸ਼ਟਮਾਨ ਹੈ ਸਗਲ ਮਿੱਥੇ ਨਾਲ ਜੋ ਨਜ਼ਰ ਆ ਰਿਹਾ ਹੈ ਇਹ ਸਭ ਕੁਝ ਹੁਕਮ ਦੇ ਅੰਦਰ ਹੈ ਹੁਕਮੀ ਹੋਮਨ ਆਕਾਰ ਹੁਕਮ ਨੂੰ ਕਿਹਾ ਜਾਏ ਜਿਵੇਂ ਵਾਹਿਗੁਰੂ ਬੇਅੰਤ ਹੈ ਇਸੇ ਤਰ੍ਹਾਂ ਉਹਦਾ ਹੁਕਮ ਵੀ ਬੇਅੰਤ ਹੈ ਕਿਹਾ ਨਹੀਂ ਜਾ ਸਕਦਾ ਬੜਾ ਬੇਅੰਤ ਹੈ ਵਾਹਿਗੁਰੂ ਦਾ ਹੁਕਮ ਕਿਹਾ ਨਹੀਂ ਜਾ ਸਕਦਾ ਫਿਰ ਵੀ ਸਮਝਾਉਣ ਲਈ ਮੈਂ ਦੱਸਦਾ ਤੁਹਾਨੂੰ ਕਿ ਉਹ ਹੁਕਮ ਸਾਰੇ ਜੀਵ ਪੈਦਾ ਹੋਏ ਨੇ ਹੁਕਮੀ ਹੋਮਨ ਜੀਵ ਸਭ ਜੀਵ ਉਹਦੇ ਹੁਕਮ 'ਚ ਪੈਦਾ ਹੋਏ ਹਨ ਹੁਕਮ ਮਿਲੇ ਵਡਿਆਈ ਜੋ ਜੀਵਾਂ ਨੂੰ ਵਡਿਆਈ ਮਿਲਦੀ ਹੈ ਉਹਦੇ ਹੁਕਮ 'ਚ ਮਿਲਦੀ ਹੈ ਕੋਈ ਬੰਦਾ ਵਡਿਆਈ ਨਹੀਂ ਦੇ ਸਕਦਾ ਵਾਹਿਗੁਰੂ ਹੀ ਦਿੰਦਾ ਹੈ ਆ ਵੇਖੋ ਦੇਵ ਗੌੜੇ ਨੂੰ ਪਤਾ ਸੀ ਇਹ ਪਦਵੀ ਮਿਲ ਜਾਣੀ ਹੈ ਸੁਪਨੇ 'ਚ ਖਿਆਲ ਕਿ ਸੁਣ ਲਈ ਸੀ ਪਰ ਵਾਹਿਗੁਰੂ ਦੇਣ ਵਾਲਾ ਹੈ ਉਹ ਦਿੰਦਾ ਹੈ ਵਡਿਆਈਆਂ ਹੁਕਮ ਮਿਲੇ ਵਡਿਆਈ ਹੁਕਮੀ ਉੱਤਮ ਲੀ ਵਾਹਿਗੁਰੂ ਦੇ ਹੁਕਮ ਦੇ ਅੰਦਰ ਹੀ ਕਈ ਜੀਵ ਉੱਤਮ ਬਣ ਜਾਂਦੇ ਨੇ ਕਈ ਨੀਚ ਬਣ ਜਾਂਦੇ ਨੇ ਹੁਕਮ ਲਿਖ ਦੁੱਖ ਸੁੱਖ ਪਾਈਏ ਵਾਹਿਗੁਰੂ ਦੇ ਹੁਕਮ 'ਚ ਦੁਰ ਦਰਗਾਹ ਦੇ ਲਿਖੇ ਲਿਖਣ ਦੇ ਅਨੁਸਾਰ ਜੀਵ ਸੁੱਖ ਪਾਉਂਦਾ ਹੈ ਔਰ ਦੁੱਖ ਪਾਉਂਦਾ ਹੈ ਇੱਕ ਨਾ ਹੁਕਮੀ ਬਖਸ਼ਿਸ਼ ਕਈਆਂ ਦੇ ਉੱਤੇ ਉਹਦੇ ਹੁਕਮ 'ਚ ਬਖਸ਼ਿਸ਼ ਹੋ ਜਾਂਦੀ ਹੈ ਇੱਕ ਹੁਕਮੀ ਸਦਾ ਬਵਾਈਏ ਇੱਕ ਐਸੇ ਨੇ ਜੇ ਹੁਕਮ 'ਚ ਚੱਕਰ ਚੱਲ ਪੈ ਚੱਲਦੇ ਨੇ ਜਨਮ ਮਰਨ ਦੇ ਗਿਰ ਬਹਾਏ ਜਾਂਦੇ ਹਨ ਹੁਕਮੇ ਅੰਦਰ ਸਭ ਕੁਝ ਮੁਕਤੀ ਗੱਲ ਕਹਿੰਦੇ ਨੇ ਕਿ ਸਾਰਾ ਕੁਝ ਹੀ ਉਹਦੇ ਹੁਕਮ ਦੇ ਅੰਦਰ ਹੈ ਬਾਹਰ ਹੁਕਮ ਨਾ ਕੋਈ ਵਾਹਿਗੁਰੂ ਦੇ ਹੁਕਮ ਤੋਂ ਬਾਹਰ ਕੁਛ ਵੀ ਨਹੀਂ ਹੈ ਨਾਨਕ ਹੁਕਮੇ ਜੇ ਬੁਝੇ ਤਾਂ ਹੋਮੈ ਕਹੇ ਨਾ ਕੋਈ ਜੇ ਹੁਕਮ ਬੁਝ ਲਵੇ ਤਾਂ ਹੋਮੈ ਖਤਮ ਹੋ ਜਾਂਦੀ ਹੈ ਹੋਮੈ ਨਿਵਰਤ ਹੋ ਗਈ ਨਾਮ ਨਾਲ ਜੁੜ ਗਿਆ ਤੋ ਕਹਿੰਦੇ ਹੁਕਮ ਬੁਝ ਲਵੇ ਹੁਕਮ ਕਿਵੇਂ ਬੁਝੇ ਹੁਕਮ ਬੁਝ ਲਵੇ ਤਾਂ ਹੋਮੈ ਖਤਮ ਹੋ ਜਾਏਗੀ ਹੁਕਮ ਨੂੰ ਕਿਵੇਂ ਬੁਝੇ ਹੁਕਮ ਨੂੰ ਬੁਝਣ ਦਾ ਤਰੀਕਾ ਦੱਸਦੇ ਅਗਲੀ ਪੌੜੀ 'ਚ ਉਹਦੇ ਗੁਣ ਗਾਓ ਵਾਹਿਗੁਰੂ ਦੇ ਗੁਣ ਗਾਓ ਕਿਵੇਂ ਗਾਓ ਗਾਉਣ ਦੇ ਕਈ ਤਰੀਕੇ ਨੇ ਵਾਹਿਗੁਰੂ ਦੇ ਗੁਣ ਗਾਉਣ ਦੇ ਕਈ ਤਰੀਕੇ ਨੇ ਗੁਣ ਗਾਓ ਹੁਕਮ ਬੁਝੋਗੇ ਗਾਵੇ ਕੋ ਤਾਣ ਕੋਈ ਵਾਹਿਗੁਰੂ ਦੀ ਸ਼ਕਤੀ ਨੂੰ ਤਾਣ ਨੂੰ ਬਲ ਨੂੰ ਗਾਉਂਦਾ ਹੈ ਕਿ ਵਾਹਿਗੁਰੂ ਸਰਬ ਕਲਾ ਸਮਰੱਥ ਹੈ ਜੋ ਇੱਕ ਮਿੰਟ ਦੇ ਅੰਦਰ ਖਿਨ ਮੈਂ ਅਵਰ ਖਿਨੇ ਮੈਂ ਅਵਰਾ ਨਦੀਆਂ ਤਿਬੇ ਦਿਖਾਲੇ ਥਲੀ ਕਲੇ ਅਸਗਾਹ ਕੀੜਾ ਥਾਪ ਦੇ ਪਾਤਸ਼ਾਹੀ ਲਸਕਰ ਕਰੇ ਸਵਾਹ ਉਹਦੇ ਤਾਣ ਨੂੰ ਗਾਉਂਦਾ ਹੈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਜਿਸ ਸ਼ਕਤੀ ਹੁੰਦੀ ਹੈ ਬਲ ਹੁੰਦਾ ਹੈ ਉਹਦੇ ਗੁਣਾਂ ਨੂੰ ਗਾਉਂਦਾ ਹੈ ਗਾਵੇ ਕੋ ਦਾਤ ਜਾਣੇ ਨਿਸਾ ਕੋਈ ਵਾਹਿਗੁਰੂ ਦੀਆਂ ਦਾਤਾਂ ਨੂੰ ਉਹਦੀਆਂ ਨਿਸ਼ਾਨੀਆਂ ਸਮਝ ਕਰਕੇ ਗਾਉਂਦਾ ਹੈ ਕਿ ਵਾਹਿਗੁਰੂ ਨੇ ਆ ਦਿੱਤਾ ਹੈ ਵਾਹਿਗੁਰੂ ਕੋਠੀ ਦਿੱਤੀ ਹੈ ਵਾਹਿਗੁਰੂ ਕਾਰ ਦਿੱਤੀ ਹੈ ਇਸ ਤਰ੍ਹਾਂ ਗਾਉਂਦਾ ਹੈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨਿਸਾਂ ਗਾਵੇ ਕੋ ਗੁਣ ਵਡਿਆਈਆਂ ਚਾਰ ਕੋਈ ਵਾਹਿਗੁਰੂ ਦੇ ਗੁਣਾਂ ਨੂੰ ਵਡਿਆਈਆਂ ਨੂੰ ਸੋਹਣੇ ਤਰੀਕੇ ਦੇ ਨਾਲ ਗਾਉਂਦਾ ਹੈ ਕਿ ਵਾਹਿਗੁਰੂ ਦੇ ਵਿੱਚ ਇਹ ਗੁਣ ਹਨ ਦਿਨਨ ਕੀ ਪ੍ਰਤਪਾਲ ਕਰੇ ਨਿਤ ਸੰਤ ਵਾਰ ਗਨੀਮਨ ਗਾਰੇ ਇਹ ਗੁਣ ਹਨ ਸਦਾ ਦਿਆਲੂ ਹੈ ਕਿਰਪਾਲੂ ਹੈ ਮਿਹਰਬਾਨ ਹੈ ਸੋਹਣਿਆਂ ਗੁਣਾਂ ਨੂੰ ਕੋਈ ਤਰੀਕੇ ਨਾਲ ਗਾਉਂਦਾ ਹੈ ਗਾਵੇ ਕੋ ਵਿਦਿਆ ਵਿਖਮ ਵਿਚਾਰ ਕੋਈ ਵਿਖਮ ਵਿਦਿਆ ਜਿਵੇਂ ਕਿ ਸੰਸਕ੍ਰਿਤ ਹੈ ਜਾਂ ਵਿਦਾਂਤ ਹੈ ਇਸ ਔਖੀ ਵਿਦਿਆ ਦੁਆਰਾ ਉਹਦੇ ਗੁਣ ਗਾਉਂਦੇ ਹਨ ਗਾਵੇ ਕੋ ਸਾਜ ਕਰੇ ਤਨਖੇ ਕੋਈ ਇਸ ਤਰ੍ਹਾਂ ਗਾਉਂਦਾ ਹੈ ਕਿ ਵਾਹਿਗੁਰੂ ਸਾਜ ਜੀਵਾਂ ਨੂੰ ਪੈਦਾ ਕਰਕੇ ਫਿਰ ਮਿੱਟੀ 'ਚ ਮਿਲਾ ਦਿੰਦਾ ਹੈ ਗਾਵੇ ਕੋ ਜੀ ਲੈ ਫਿਰਦੇ ਇਸ ਤਰ੍ਹਾਂ ਗਾਉਂਦਾ ਹੈ ਕਿ ਵਾਹਿਗੁਰੂ ਜੀਵ ਆਤਮਾ ਦੇ ਕਰਕੇ ਫਿਰ ਲੈ ਲੈਂਦਾ ਹੈ। ਗਾਵੇ ਕੋ ਜਾਪੇ ਦਿਸੇ ਦੂਰ, ਇਸ ਤਰ੍ਹਾਂ ਗਾਉਂਦਾ ਹੈ ਕਿ ਵਾਹਿਗੁਰੂ ਮੇਰੇ ਕੋਲ ਹੈ, ਹਾਜ਼ਰਾ ਹਜ਼ੂਰ ਹੈ, ਨੇੜੇ ਹੈ। ਕੋਈ ਆਖਦਾ ਨਹੀਂ ਬੜੀ ਦੂਰ ਹੈ। ਗਾਵੇ ਕੋ ਵੇਖੇ ਹਾਜ਼ਰਾ ਹਜ਼ੂਰ, ਕੋਈ ਕਹਿੰਦੇ ਹਾਜ਼ਰ ਨਾਜ਼ਰ ਹੈ, ਉਹ ਮੇਰੇ ਸਾਹਮਣੇ ਦਿਸ ਰਿਹਾ ਹੈ। ਇਸ ਤਰ੍ਹਾਂ ਦੇ ਗੁਣ ਗਾਉਂਦੇ ਨੇ, ਕਥਨ ਕਥੇ ਨਾ ਆਵੇ ਤੋੜ। ਪਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇਸ ਤਰ੍ਹਾਂ ਕਥਨ ਕਰਨ ਦੇ ਨਾਲ ਉਹਦੇ ਤੋਟਾ ਨਹੀਂ ਆਉਂਦਾ, ਅੰਤ ਨਹੀਂ ਪੈ ਸਕਦਾ। ਕਥ ਕਥ ਕਥੀ ਕੋਟੀ ਖੋਟ, ਮੈਂ ਵੇਖਿਆ ਹੈ ਕਿ ਕਰੋੜਾਂ ਹੀ ਜੀਵ ਕਰੋੜਾਂ ਤਰੀਕਿਆਂ ਦੇ ਨਾਲ ਕਥਨ ਕਰ ਕਰ ਕਰਕੇ ਥੱਕ ਗਏ ਹਨ। ਉਹਦੇ ਗੁਣ ਗਾਵਣ ਦੇ ਤਰੀਕੇ ਦੱਸ ਰਹੇ ਨੇ। ਕਹਿੰਦੇ ਨੇ ਸਭ ਤੋਂ ਸੌਖਾ ਤਰੀਕਾ ਜੀ, ਕੋਈ ਗੀਤਾਣ ਗਾਉਂਦਾ ਹੈ, ਕੋਈ ਕਿਸ ਤਰੀਕੇ ਗਾਉਂਦਾ ਹੈ, ਕਹਿੰਦੇ ਸਭ ਤੋਂ ਸੌਖਾ ਤਰੀਕਾ ਜੇ ਇਹ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਦਿੰਦਾ ਦੇ ਲੈਂਦੇ ਥੱਕ ਪਾਏ, ਦੇਣ ਵਾਲਾ ਦੇ ਰਿਹਾ ਹੈ, ਲੈਣ ਵਾਲੇ ਥੱਕ ਜਾਂਦੇ ਹਨ। ਜੁਗਾ ਜੁਗੰਤਰ ਖਾਈ ਖਾਏ, ਜੁਗਾਂ ਜੁਗਾਤਰਾਂ ਤੋਂ ਖਾ ਰਹੇ ਹਨ, ਹੁਕਮੀ ਹੁਕਮ ਚਲਾਏ ਰਾਹੋ, ਨਾਨਕ ਵਿਕਸੈ ਬੇਪਰ ਪਾਓ। ਉਹ ਵਾਹਿਗੁਰੂ ਸਭ ਜੀਵਾਂ ਨੂੰ ਦੇ ਰਿਹਾ ਹੈ, ਸਭ ਦੀ ਪਾਲਣਾ ਕਰ ਰਿਹਾ ਹੈ, ਸਭ ਨੂੰ ਹੁਕਮ ਚਲਾ ਰਿਹਾ ਹੈ, ਵੇਖ ਰਿਹਾ ਹੈ, ਉਹ ਬੇਪਰਵਾਹ ਹੈ। ਸੱਚਾ ਸਾਹਿਬ ਸਾਚ ਨਾਇ, ਉਹ ਸੱਚਾ ਸਾਹਿਬ ਹੈ, ਸੱਚਾ ਮਾਲਿਕ ਹੈ, ਅਤੇ ਸੱਚੀ ਦੀ ਵਡਿਆਈ ਹੈ। ਨਾਇਦ ਅਰਥ ਹੈ ਵਡਿਆਈ, ਉਹਦੀ ਵਡਿਆਈ ਵੀ ਸੱਚੀ ਹੈ। ਉਹਦੀ ਵਡਿਆਈ 'ਚ ਕੋਈ ਫਰਕ ਨਹੀਂ ਪੈਂਦਾ, ਕੋਈ ਕਰੇ ਜੋ ਨਾ ਕਰੇ, ਉਹ ਜੈਸੀ ਹੈ ਸੋ ਤੈਸੀ ਹੈ। ਭਾਖਿਆ ਭਾਵ ਅਪਾਰ, ਭਾਖਿਆ ਉਸ ਰੱਬ ਦੀ ਬੋਲੀ ਕਿਹੜੀ ਹੈ? ਉਸ ਰੱਬ ਦੀ ਬੋਲੀ ਹੈ ਭਾਵ ਅਪਾਰ, ਅਪਾਰ ਪ੍ਰੇਮ ਕਰਨਾ ਹੀ ਉਹ ਬੋਲੀ ਸੁਣਦਾ ਹੈ। ਸੱਚਾ ਸਾਹਿਬ ਹੈ, ਉਹਦੀ ਵਡਿਆਈ ਸੱਚੀ ਹੈ, ਉਹਦੀ ਬੋਲੀ ਕਿਹੜੀ ਹੈ? ਪ੍ਰੇਮ, ਅਪਾਰ ਪ੍ਰੇਮ, ਅਪਾਰ ਪ੍ਰੇਮ ਹੀ ਰੱਬ ਦੇਖਦਾ ਹੈ, ਉਹ ਕੇਵਲ ਪ੍ਰੇਮ ਦੇਖਦਾ ਹੈ। ਹੋਰ ਕੋਈ ਸੁਣੇ ਸੁਣਿਆ ਗਾੜ ਤਾਂ ਨਹੀਂ ਸੁਣਦਾ, ਸੁਣੇ ਅੱਖਰਾਂ ਦੀ ਤੁਕਬੰਦੀਆਂ ਨਹੀਂ ਸੁਣਦਾ, ਉਹ ਕੇਵਲ ਪ੍ਰੇਮ ਦੇਖਦਾ, ਅੰਦਰ ਦੇ ਪ੍ਰੇਮ ਨੂੰ ਦੇਖਦਾ ਹੈ। ਉਹਦੀ ਬੋਲੀ ਹੈ ਪ੍ਰੇਮ। ਅਗਰ ਆਪਣੀ ਗੱਲ ਕੋਈ ਪਹੁੰਚਾਉਣੀ ਹੋਵੇ ਰੱਬ ਤੱਕ, ਤਾਂ ਉਹ ਪ੍ਰੇਮ ਦੀ ਬੋਲੀ ਬੋਲੀ ਸੁਣਦਾ ਹੈ, ਪ੍ਰੇਮ ਦੀ ਬੋਲੀ ਬੋਲਿਆ ਜਾਏਗਾ, ਉਹ ਸੁਣਦਾ ਹੈ। ਭਾਖਿਆ ਭਾਵ ਅਪਾਰ, ਅਪਾਰ ਪ੍ਰੇਮ ਹੀ ਰੱਬ ਦੀ ਬੋਲੀ ਹੈ, ਭਾਸ਼ਾ ਹੈ। ਆਖੇ ਮੰਗੇ ਦੇ ਦੇ, ਜਿਵੇਂ ਆਖ ਰਹੇ ਹਨ, ਮੰਗ ਰਹੇ ਹਨ, ਸਭ ਨੂੰ ਦੇ ਰਿਹਾ ਹੈ। ਦਾਤ ਕਰੇ ਦਾਤਾਰ, ਉਹ ਦਾਤਾਰ ਦਾਤਾਂ ਦੇ ਰਿਹਾ ਸਭ ਨੂੰ, ਫਿਰ ਕੀ ਅੱਗੇ ਰੱਖੀਏ ਜੇ ਦਿਸੇ ਦਰਬਾਰ। ਜਦਕਿ ਸਾਰਿਆਂ ਨੂੰ ਸਾਰੀਆਂ ਦਾਤਾਂ ਦੇ ਰਿਹਾ ਹੈ, ਫਿਰ ਦਿੱਤੀਆਂ ਦਾਤਾਂ ਵਿੱਚੋਂ ਮੁੜ ਕੇ ਕਿਹੜੀ ਵਸਤੂ ਬੇਟਾ ਰੱਖੀਏ ਉਹਦਾ ਦਰਬਾਰ ਦੇ ਸਪਵੇ ਦਰਸ਼ਨ ਹੋ ਜਾਣ? ਇੱਕ ਸਵਾਲ ਹੈ। ਗੁਰੂ ਨਾਨਕ ਸਾਹਿਬ ਕਈ ਥਾਵਾਂ 'ਤੇ ਆਪ ਸਵਾਲ ਕਰਦੇ ਨੇ, ਆਪ ਹੀ ਜਵਾਬ ਦਿੰਦੇ ਨੇ। ਕਹਿੰਦੇ ਨੇ ਸਭ ਜੀਵਾਂ ਨੂੰ ਸਭ ਦਾਤਾਂ ਦੇ ਰਿਹਾ, ਦਿੱਤੀਆਂ ਦਾਤਾਂ 'ਚੋਂ ਮੁੜ ਕੇ ਕਿਹੜੀ ਵਸਤੂ ਬੇਟਾ ਰੱਖੀਏ ਉਹਦੇ ਦਰਸ਼ਨ ਹੋ ਜਾਣ, ਉਹਦਾ ਦਰਬਾਰ ਦਿਸ ਪਵੇ, ਫਿਰ ਕੇ ਅੱਗੇ ਰੱਖੀਏ ਜਿੱਤ ਦਿਸੇ ਦਰਬਾਰ। ਦੂਸਰਾ ਪ੍ਰਸ਼ਨ ਹੈ, ਮੋਹ ਕੇ ਬੋਲਣ ਬੋਲੀਏ ਜਿੱਤ ਸੋਹਣਾ ਧਾਰੇ ਪਿਆਰ। ਮੋਹ 'ਚੋਂ ਕੀ ਬੋਲੀਏ, ਕੀ ਆਖੀਏ ਜਿਸ ਨੂੰ ਸੁਣ ਕੇ ਵਾਹਿਗੁਰੂ ਸਾਡੇ ਨਾਲ ਪਿਆਰ ਕਰੇ? ਦੋ ਸਵਾਲ ਹਨ, ਕਿਹੜੀ ਬੇਟਾ ਰੱਖੀਏ ਉਹਦਾ ਦਰਬਾਰ ਦਿਸੇ ਦਰਸ਼ਨ ਹੋਣ, ਕੀ ਬੋਲੀਏ ਉਹਦੀ ਕਿਰਪਾ ਹੋਵੇ, ਬਖਸ਼ਿਸ਼ ਹੋਵੇ। ਕਹਿੰਦੇ ਨੇ ਚਾਰ ਕੰਮ ਕਰੋ, ਜੇ ਕਿਰਪਾ ਚਾਹੁੰਦੇ ਹੋ, ਦਰਸ਼ਨ ਚਾਹੁੰਦੇ ਹੋ, ਤਾਂ ਚਾਰ ਕੰਮ ਕਰੋ। ਕਿਹੜੇ ਕਿਹੜੇ? ਅੰਮ੍ਰਿਤ ਵੇਲਾ, ਪਹਿਲਾ ਹੈ ਅੰਮ੍ਰਿਤ ਵੇਲਾ, ਅੰਮ੍ਰਿਤ ਵੇਲੇ ਉੱਠੋ। ਅੰਮ੍ਰਿਤ ਵੇਲੇ ਉੱਠ ਕੇ ਕਰਨਾ ਕੀ ਹੈ? ਸੱਚ ਨਾਉ। ਦੂਜਾ ਕੰਮ ਹੈ ਨਾਮ ਦਾ ਸਿਮਰਨ ਕਰੋ, ਅੰਮ੍ਰਿਤ ਵੇਲੇ ਉੱਠ ਕੇ ਨਾਮ ਦਾ ਸਿਮਰਨ ਕਰੋ। ਦੋ ਮਿੰਟ, ਚਾਰ ਮਿੰਟ, ਦਸ ਮਿੰਟ, ਜਿਤਨਾ ਹੋ ਸਕੇ ਬੈਠ ਕੇ ਨਾਮ ਜਪੋ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਿਮਰਨ ਆਪਣੀ ਥਾਂ 'ਤੇ ਹੈ, ਬਾਣੀ ਪੜ੍ਹਨੀ ਆਪਣੀ ਥਾਂ 'ਤੇ ਹੈ, ਸਿਮਰਨ ਕਰੋ ਜਿੰਨਾ ਹੋ ਸਕੇ। ਅੰਮ੍ਰਿਤ ਵੇਲੇ ਉੱਠੋ ਅਤੇ ਸਿਮਰਨ ਕਰੋ, ਨਾਮ ਜਪੋ, ਅੰਮ੍ਰਿਤ ਵੇਲਾ ਸਤਿਨਾਮ ਵਡਿਆਈ, ਫਿਰ ਬੈਠ ਕੇ ਵਡਿਆਈ ਕਰੋ। ਤੀਸਰਾ ਕੰਮ ਹੈ ਵਡਿਆਈ। ਵਡਿਆਈ ਕਿਵੇਂ ਹੁੰਦੀ ਹੈ? ਰੱਬ ਦੀ ਵਡਿਆਈ ਕਰੋ। ਕਿਸੇ ਵਿਅਕਤੀ ਦੀ ਵਡਿਆਈ ਕਰਨੀ ਹੋਵੇ ਤਾਂ ਅਸੀਂ ਬੋਲ ਕੇ ਬਾਣੀ ਦੁਆਰਾ ਵਡਿਆਈ ਕਰਦੇ ਹਾਂ, ਫਲਾਣਾ ਬੜਾ ਚੰਗਾ ਹੈ, ਬੜਾ ਨੇਕ ਪਾਕ ਹੈ, ਦਾਨੀ ਪੁੰਨੀ ਹੈ। ਤਾਂ ਵਡਿਆਈ ਹੁੰਦੀ ਹੈ ਬਾਣੀ ਦੁਆਰਾ, ਮਨੁੱਖਾਂ ਦੀ ਵਡਿਆਈ ਤਾਂ ਮਨੁੱਖੀ ਬਾਣੀ ਦੁਆਰਾ ਹੋ ਜਾਂਦੀ ਹੈ, ਸੱਚੇ ਵਾਹਿਗੁਰੂ ਦੀ ਵਡਿਆਈ ਸੱਚੀ ਬਾਣੀ ਦੁਆਰਾ ਹੋਵੇਗੀ। ਸੱਚੀ ਬਾਣੀ ਕਿਹੜੀ ਹੈ? ਸਤਿਗੁਰ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰ ਬਾਝੋਂ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ। ਵਾਹਿਗੁਰੂ ਦੀ ਵਡਿਆਈ ਕਰਨ ਲਈ ਸਭ ਤੋਂ ਉੱਤਮ ਬਾਣੀ ਹੈ ਗੁਰੂ ਕੀ ਬਾਣੀ। ਗੁਰੂ ਕੀ ਬਾਣੀ ਨੂੰ ਪੜ੍ਹਨਾ, ਗੁਰੂ ਦੀ ਬਾਣੀ ਦਾ ਕੀਰਤਨ ਕਰਨਾ, ਇਹ ਵਾਹਿਗੁਰੂ ਦੀ ਵਡਿਆਈ ਹੈ। ਬਾਣੀ ਪੜ੍ਹੋ, ਕੀਰਤਨ ਕਰੋ, ਕੀਰਤਨ ਸੁਣੋ, ਤੀਸਰਾ ਕੰਮ। ਚੌਥਾ ਹੈ ਵਿਚਾਰ, ਅੰਮ੍ਰਿਤ ਵੇਲਾ, ਸੱਚ ਨਾਮ, ਵਡਿਆਈ, ਵਿਚਾਰ। ਫਿਰ ਵਿਚਾਰ ਕਰੋ, ਜਿਸ ਬਾਣੀ ਨੂੰ ਪੜ੍ਹਿਆ ਹੈ, ਜਿਸ ਬਾਣੀ ਦਾ ਕੀਰਤਨ ਸੁਣਿਆ ਹੈ, ਉਸ ਬਾਣੀ ਦਾ ਮਿਲ ਕੇ ਬੈਠ ਕੇ ਵਿਚਾਰ ਕਰੋ, ਕਥਾ ਕਰੋ, ਇਹ ਸਾਨੂੰ ਬਾਣੀ ਕੀ ਆਖਦੀ ਹੈ, ਕੀ ਸਮਝਾਉਂਦੀ ਹੈ, ਕੀ ਉਪਦੇਸ਼ ਦਿੰਦੀ ਹੈ। ਜਿੰਨਾ ਚਿਰ ਵਿਚਾਰ ਨਹੀਂ ਕਰਾਂਗੇ ਭਾਈ, ਉਨ੍ਹਾਂ ਚਿਰ ਸ਼ਬਦ ਸੁਰ ਦਾ ਮੇਲ ਨਹੀਂ ਹੋਵੇਗਾ। ਤੋ ਵਿਚਾਰ ਕਰਨਾ ਬੜਾ ਜ਼ਰੂਰੀ ਹੈ। ਜਿਹੜੇ ਚਾਰ ਕੰਮ ਕਰਦੇ ਹਨ, ਅੰਮ੍ਰਿਤ ਵੇਲਾ, ਸਚਨਾ, ਵਡਿਆਈ, ਵਿਚਾਰ, ਕਰਮੀ ਆਵੇ ਕੱਪੜਾ, ਉਹਨਾਂ 'ਤੇ ਕਰਮ ਹੋਵੇਗਾ। ਕਰਮ ਫਾਰਸੀ ਦਾ ਸ਼ਬਦ ਹੈ, ਕਰਮ ਦਾ ਅਰਥ ਹੈ ਬਖਸ਼ਿਸ਼। ਜੋ ਚਾਰ ਕੰਮ ਕਰੇਗਾ ਉਹਨੂੰ 'ਤੇ ਵਾਹਿਗੁਰੂ ਦੀ ਬਖਸ਼ਿਸ਼ ਹੋਵੇਗੀ, ਮਿਹਰ ਹੋਵੇਗੀ, ਕਿਰਪਾ ਹੋਵੇਗੀ। ਕਿਰਪਾ ਦੀ ਨਿਸ਼ਾਨੀ ਕੀ ਹੈ? ਆਵੇ ਕੱਪੜਾ, ਕੱਪੜਾ ਆ ਜਾਏਗਾ। ਕੱਪੜਾ ਕੀ ਹੈ? ਗੁਰਬਾਣੀ 'ਚ ਕੱਪੜਾ ਕਿਹਾ ਜਾਂਦਾ ਹੈ ਪ੍ਰੇਮ। ਪ੍ਰੇਮ ਪਟੋਲਾ ਤੈਸੈ ਦਿੱਤਾ ਢੱਕਣ ਕੋ ਪਤ ਮੇਰੀ। ਚਾਰ ਕੰਮ ਕਰੋਗੇ, ਤੁਹਾਡੇ 'ਤੇ ਵਾਹਿਗੁਰੂ ਦੀ ਕਿਰਪਾ ਹੋਵੇਗੀ, ਤੁਹਾਡੇ 'ਤੇ ਪ੍ਰੇਮ ਜਾਗ ਪਏਗਾ। ਪ੍ਰੇਮ ਹੈ ਤਾਂ ਸਭ ਕੁਛ ਹੈ ਭਾਈ। ਅੰਮ੍ਰਿਤ ਲੁੱਟਣ ਦਾ ਪ੍ਰੇਮ, ਸਿਮਰਨ ਦਾ ਪ੍ਰੇਮ, ਬਾਣੀ ਪੜ੍ਹਨ ਦਾ ਪ੍ਰੇਮ, ਸੰਗਤ ਆਉਣ ਦਾ ਪ੍ਰੇਮ, ਪ੍ਰੇਮ ਹੈ ਤਾਂ ਸਭ ਕੁਝ। ਪ੍ਰੇਮ ਨਹੀਂ ਹੈ ਤਾਂ ਇਹਨੇ ਕਿਹਾ ਹੈ ਚੱਟੀ ਮੱਧਾ ਜੇ ਭਰੇ ਨਾ ਗੁਣ ਨਾ ਉਪਕਾਰ। ਗੱਲ ਸਾਰੀ ਪ੍ਰੇਮ ਦੀ ਹੈ। ਤਾਂ ਤੁਹਾਡੇ ਪ੍ਰੇਮ ਜਾਗ ਪਏਗਾ। ਚਾਰ ਕੰਮ ਕਰੋਗੇ, ਵਾਹਿਗੁਰੂ ਦੀ ਕਿਰਪਾ ਹੋਵੇਗੀ। ਕਿਰਪਾ ਦੀ ਨਿਸ਼ਾਨੀ ਇਹ ਹੈ, ਅੰਦਰ ਪ੍ਰੇਮ ਜਾਗ ਪਏਗਾ। ਕਰਮੀ ਆਵੇ ਕੱਪੜਾ, ਨਜ਼ਰੀ ਫਿਰ ਹੋਵੇਗੀ ਨਜ਼ਰ। ਜਿੱਥੇ ਵਾਹਿਗੁਰੂ ਪ੍ਰੇਮ ਦੇਖਦਾ ਹੈ, ਉੱਥੇ ਕਿਰਪਾ ਦ੍ਰਿਸ਼ਟੀ ਕਰਦਾ ਹੈ। ਉਹ ਕੇਵਲ ਪ੍ਰੇਮ ਦੇਖਦਾ ਹੈ, ਪ੍ਰੇਮ ਦਾ ਹੀ ਭੁੱਖਾ ਹੈ। ਜਿੱਥੇ ਪ੍ਰੇਮ ਦੇਖਦੇ ਉੱਥੇ ਪਹੁੰਚ ਜਾਂਦਾ ਹੈ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਭਾਈ ਲਾਲੋ, ਅਸੀਂ ਕੱਲ੍ਹ ਜਾਣਾ। ਅਤੇ ਕਹਿੰਦੇ ਮਹਾਰਾਜ, ਤੁਸੀਂ ਪ੍ਰਣ ਕੀਤਾ ਸੀ ਕਿ ਮਹੀਨਾ ਰਹਾਂਗੇ, ਅਜੇ ਤਾਂ 20 ਦਿਨ ਹੋਏ ਨੇ, 10 ਦਿਨ ਬਾਕੀ ਰਹਿੰਦੇ ਨੇ। ਅਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਭਾਈ ਲਾਲੋ, ਇਹ ਠੀਕ ਹੈ, 10 ਦਿਨ ਬਾਕੀ ਰਹਿੰਦੇ ਨੇ, 13 ਸਾਲੇ ਸਿਰ 'ਤੇ ਕਰਜ਼ਾ ਰਿਹਾ, ਫਿਰ ਕਦੇ ਆ ਕੇ ਉਤਾਰ ਦਿਆਂਗੇ, ਹੁਣ ਸਾਨੂੰ ਜਾਣ ਦੇ ਕਿਉਂ ਮਹਾਰਾਜ। ਰਾਜਾ ਸ਼ਿਵਨਾਵ ਹੈ ਸੰਗਲਾ ਦੀਪ, ਇਤਨਾ ਪ੍ਰੇਮ ਨਾਲ ਖਿੱਚ ਰਿਹਾ, ਦਿਲ ਕਰਦਾ ਹੁਣੇ ਉੜ ਕੇ ਪਹੁੰਚ ਜਾਵਾਂ, ਹੁਣ ਸਾਨੂੰ ਜਾਣ ਦੇ। ਤੋ ਜਿਨ ਪ੍ਰੇਮ ਕੀਓ ਤਿਨ ਹੀ ਪਾਇਓ। ਤੋ ਨਾਨਕ ਐਵੇਂ ਜਾਣੀਏ ਸਭ ਆਪੇ ਸਚਿਆਰ। ਇਸ ਤਰ੍ਹਾਂ ਦੇ ਨਾਲ ਜਾਣ ਲੈਗਾ ਕਿ ਉਹ ਸਚਿਆਰ ਸੱਚ ਦਾ ਘਰ ਕਰਤਾ ਪੁਰ ਨਜ਼ਰ ਹੁੰਦੀ, ਜਿੱਥੇ ਪ੍ਰੇਮ ਦੇਖਦਾ ਹੈ ਉੱਥੇ ਨਜ਼ਰ ਕਰਦਾ ਹੈ। ਨਾਨਕ ਐਵੇਂ ਜਾਣ, ਇਸ ਤਰ੍ਹਾਂ ਦੇ ਨਾਲ ਜਾਣ ਲਏਗਾ ਸਭ ਆਪੇ ਸਚਿਆਰ। ਜਿਹੜਾ ਕਿ ਸਚਿਆਰ ਸੱਚ ਦਾ ਘਰ ਹੈ, ਵਾਹਿਗੁਰੂ ਹਾਜ਼ਰ ਨਾਜ਼ਰ ਹੈ, ਸਰਬ ਆਪੇ ਜਾਣ ਲਏਗਾ ਕਿ ਦਰਸ਼ਨ ਕਿਵੇਂ ਹੋਵਣ, ਉਹਦੀ ਕਿਰਪਾ ਕਿਵੇਂ ਹੋਵੇ। ਇਹ ਚਾਰ ਕੰਮ ਕਰੋਗੇ, ਉਸਨੂੰ ਹਾਜ਼ਰ ਨਾਜ਼ਰ ਵੇਖ ਲਓਗੇ। ਇਤਨਾ ਕੁ ਉਪਦੇਸ਼ ਮਹਾਰਾਜ ਨੇ ਚਾਰ ਪੌੜੀਆਂ 'ਚ ਦੱਸਿਆ ਹੈ। ਪੰਜਵੀਂ ਪੌੜੀ ਦੇ ਅੰਦਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਜਿਸ ਦਾ ਮੈਂ ਜ਼ਿਕਰ ਕਰ ਰਿਹਾ ਵਾਹਿਗੁਰੂ ਦਾ, ਉਹ ਕਿਸੇ ਦਾ ਸਥਾਪਨ ਕੀਤਾ ਹੋਇਆ ਨਹੀਂ ਹੈ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਕਿਸੇ ਦਾ ਪੈਦਾ ਕੀਤਾ ਹੋਇਆ ਨਹੀਂ। ਕੇਸ਼ਵ ਜੀ ਦੀ ਮੂਰਤੀ ਬਣ ਗਈ, ਬ੍ਰਹਮਾ ਦੀ ਬਣ ਗਈ, ਵਿਸ਼ਨੂੰ ਦੀ ਬਣ ਗਈ, ਉਸ ਮੂਰਤੀ ਨੂੰ ਲਿਆ ਕਰਕੇ ਅਤੇ ਇੱਕ ਥਾਂ 'ਤੇ ਰੱਖ ਕਰਕੇ ਫਿਰ ਵੇਦਾਂ ਦੇ ਮੰਤਰਾਂ ਦੇ ਰਾਹੀਂ ਅਵਹਨ ਕਰਦੇ ਨੇ ਉਸ ਵਿਅਕਤੀ ਦਾ। ਜਿਹੜੀ ਵਿਅਕਤੀ ਦੀ ਮੂਰਤੀ ਹੈ ਸ਼ਿਵ ਜੀ ਦੀ ਹੈ, ਤੋ ਸ਼ਿਵ ਜੀ ਦਾ ਆਵਾਹਨ ਕੀਤਾ ਜਾਏਗਾ। ਮੰਤਰ ਪੜ੍ਹਨ ਤੋਂ ਬਾਅਦ ਉਸ ਮੂਰਤੀ ਨੂੰ ਫਿਰ ਸਥਾਪਨ ਕਰ ਦਿੱਤਾ ਜਾਏਗਾ। ਉਸ ਦਿਨ ਤੋਂ ਉਹ ਸ਼ਿਵ ਜੀ ਭਗਵਾਨ ਬਣ ਗਿਆ। ਪਹਿਲੇ ਪੱਥਰ ਸੀ, ਉਹਦੇ ਤੋਂ ਬਾਅਦ ਭਗਵਾਨ ਬਣ ਗਿਆ। ਤੋ ਗੁਰੂ ਨਾਨਕ ਕਹਿੰਦੇ ਨੇ ਜਿਸ ਰੱਬ ਦਾ ਜ਼ਿਕਰ ਮੈਂ ਕਰ ਰਿਹਾ ਹਾਂ ਉਸ ਤਰ੍ਹਾਂ ਕਿਸੇ ਦਾ ਥਾਪਿਆ ਹੋਇਆ ਨਹੀਂ, ਸਥਾਪਨ ਕੀਤਾ ਹੋਇਆ ਨਹੀਂ ਹੈ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਅਤੇ ਨਾ ਹੀ ਕਿਸੇ ਦਾ ਬਣਾਇਆ ਹੋਇਆ, ਪੈਦਾ ਕੀਤਾ ਹੋਇਆ ਹੈ। ਆਪੇ ਆਪ ਨਿਰੰਜਨ ਸਹਿ ਆਪਣੇ ਆਪ ਤੋਂ ਪੈਦਾ ਹੋਇਆ ਹੈ, ਨਿਰੰਜਨ ਮਾਇਆ ਤੋਂ ਰਹਿਤ ਹੈ। ਜਿਨ ਸੇਵਿਆ ਤਿਨ ਪਾਇਆ ਮਾਨ, ਜਿਨ੍ਹਾਂ ਨੇ ਉਹਨੂੰ ਸੇਵਿਆ ਹੈ, ਸਿਮਰਨ ਕੀਤਾ ਹੈ, ਉਹਨਾਂ ਨੇ ਮਾਨ ਪ੍ਰਾਪਤ ਕੀਤਾ ਹੈ। ਨਾਨੇ ਗਾਵੀਏ ਗੁਣੀ ਨਿਧਾਨ, ਸਾਨੂੰ ਚਾਹੀਦਾ ਹੈ ਕਿ ਜੋ ਗੁਣਾਂ ਦਾ ਖਜ਼ਾਨਾ ਹੈ ਵਾਹਿਗੁਰੂ, ਉਹਦੇ ਗੁਣ ਗਾਵੀਏ, ਉਹਦਾ ਕੀਰਤਨ ਕਰੀਏ, ਉਹਦਾ ਜਸ ਕਰੀਏ, ਗਾਵੀਏ ਸੁਣੀਏ ਮਨ ਰੱਖੀਏ ਭਾਉ, ਉਹਦੇ ਗੁਣ ਗਾਵੀਏ ਅਤੇ ਗੁਣ ਸੁਣੀ ਜਾ ਕਰਕੇ ਅਤੇ ਮਨ 'ਚ ਪ੍ਰੇਮ ਰੱਖੀਏ। ਕੀ ਹੋਵੇਗਾ? ਦੁੱਖ ਪਰ ਹਰ ਦੁੱਖ ਦੂਰ ਹੋ ਜਾਣਗੇ, ਸੁੱਖ ਘਰ ਲੈ ਜਾਓ, ਸੁੱਖ ਦੇ ਘਰ 'ਚ ਪਹੁੰਚ ਜਾਵੋਗੇ। ਗੁਰਮੁਖ ਨਾਦੰਗ ਗੁਰਮੁਖ ਵੇਦੰਗ, ਉਹ ਵਾਹਿਗੁਰੂ ਗੁਰਮੁਖ ਜੋ ਹੈ ਸਾਰੇ ਸਰਵ ਵਿਆਪੀ ਹੈ, ਨਾਦ ਰੂਪ ਹੈ, ਉਹੀ ਵੇਦ ਰੂਪ ਵਿਚਾਰ ਰੂਪ ਹੈ। ਗੁਰਮੁਖ ਰਿਹਾ ਸਮਾਈ, ਉਹ ਵਾਹਿਗੁਰੂ ਸਾਰੇ ਹੀ ਸਮਾ ਰਿਹਾ ਹੈ, ਪਰਿਪੂਰਨ ਹੈ, ਉਹੀ ਮੇਰੇ ਲਈ ਈਸ਼ਵਰ ਹੈ, ਉਹੀ ਮੇਰੇ ਲਈ ਗੁਰੂ ਹੈ, ਉਹੀ ਮੇਰੇ ਲਈ ਬ੍ਰਹਮਾ ਵਿਸ਼ਨੂੰ ਹੈ, ਉਹੀ ਮੇਰੇ ਲਈ ਪਾਰਵਤੀ ਹੈ, ਉਹੀ ਮੇਰੀ ਲਕਸ਼ਮੀ ਹੈ, ਉਹੀ ਮੇਰੇ ਲਈ ਸਰਸਤੀ ਹੈ, ਸਭ ਕੁਝ ਉਹੀ ਹੈ। ਜਿਹੋ ਜਾਣਾ ਆਖਾਂ ਨਾ, ਇਸ ਤੋਂ ਸਿਵਾ ਹੋਰ ਕੋਈ ਮੈਂ ਜਾਣ ਵੀ ਸਕਦਾ ਹਾਂ ਤਾਂ ਕਹਿ ਨਹੀਂ ਸਕਦਾ, ਕਹਿਣਾ ਕਥਨ ਨਾ ਜਾਈ, ਕਹਿਣ ਵਿੱਚ ਕਥਨ 'ਚ ਆ ਨਹੀਂ ਸਕਦਾ। ਇਹੋ ਗੱਲ ਮੰਗਦਾ ਹਾਂ, ਗੁਰਾ ਇੱਕ ਦੇਹ ਬੁਝਾਈ, ਹੈ ਵਾਹਿਗੁਰੂ ਇੱਕ ਬਖਸ਼ਿਸ਼ ਕਰ, ਮਿਹਰ ਕਰ, ਕਿ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾ। ਸਾਰਿਆਂ ਜੀਵਾਂ ਨੂੰ ਸਾਰੀਆਂ ਦਾਤਾਂ ਦੇਣ ਵਾਲਾ ਉਹ ਵਾਹਿਗੁਰੂ ਸਾਨੂੰ ਕਦੇ ਭੁੱਲਣਾ ਨਹੀਂ ਚਾਹੀਦਾ। ਹਰ ਵੇਲੇ ਯਾਦ ਰੱਖੀ, ਉੱਠਦਿਆਂ ਬਹਿੰਦਿਆਂ ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੇ ਸਤਿਕਾਮ। ਇਤਨਕ ਵਿਚਾਰ ਪੰਜ ਪੌੜੀਆਂ ਦੇ ਅੰਦਰ ਸਤਿਗੁਰੂਆਂ ਨੇ ਦੱਸਿਆ ਹੈ। ਇਹ ਬ੍ਰਿਕ ਨਾਲ ਵੇਖੀਏ ਕਿ ਉਹ ਪੰਜ ਸਾਧਨ ਰੱਖੇ ਨੇ ਗੁਰੂ ਮਹਾਰਾਜ, ਪੰਜ ਸਿਧਾਂਤ ਪੰਜੇ ਸੇ ਪੰਜ ਪੌੜੀ 'ਚ ਆ ਜਾਂਦੇ ਹਨ। ਇਸ ਕਰਕੇ ਅਸੀਂ ਕਈ ਵਾਰੀ ਪੰਜ ਪੌੜੀਆਂ ਪੜ੍ਹ ਕੇ ਕਾਰੋਬਾਰ ਆਰੰਭ ਕਰ ਲੈਂਦੇ ਹਾਂ। ਪੰਜ ਪੌੜੀ ਦਾ ਮਹੱਤਵ ਦੱਸਿਆ ਹੈ ਕਿ ਜਦੋਂ ਬਾਬਾ ਰਾਮ ਰਾਏ ਦਿੱਲੀ ਵਿੱਚ ਔਰੰਗਜ਼ੇਬ ਨੂੰ ਕਰਾਮਾਤਾਂ ਦਿਖਾ ਰਿਹਾ ਸੀ, ਇੱਕ ਦਿਨ ਔਰੰਗਜ਼ੇਬ ਕਹਿੰਦਾ ਹੈ ਬਾਬਾ ਰਾਮ ਰਾਏ ਨੂੰ ਕਿ ਮੈਨੂੰ ਸੁਨੇਹਾ ਆਏ ਘਰੋਂ, ਬੇਗਾਂ ਦੇ ਬੱਚਾ ਹੋਣ ਵਾਲਾ ਹੈ ਅਤੇ ਕੋਈ ਐਸੀ ਚੀਜ਼ ਦਿਓ ਉਹਨੂੰ, ਕੋਈ ਦਰਦ ਨਾ ਹੋਵੇ, ਤਕਲੀਫ ਨਾ ਹੋਵੇ, ਬੱਚਾ ਹੋ ਜਾਵੇ। ਤਾਂ ਬਾਬੇ ਰਾਮ ਰਾਏ ਨੇ ਕਿਹਾ ਚੰਗਾ ਪਾਣੀ ਮੰਗਾ। ਪਾਣੀ ਮੰਗਾਇਆ ਅਤੇ ਪਾਣੀ ਸਮ ਲੱਗ ਕੇ ਗਿਲਾਸ, ਬਾਬੇ ਰਾਮ ਰਾਏ ਨੇ ਪੰਜ ਪੌੜੀਆਂ ਜਪ ਜੀ ਦੀਆਂ ਪੜ੍ਹੀਆਂ, ਜਾਜੇ ਨੇ ਪਿਲਾ ਦੇ ਬੇਗਮ ਨੂੰ, ਉਹ ਪਾਣੀ ਪਿਲਾਇਆ ਬੇਗਮ ਨੂੰ ਅਤੇ ਬਹਾਦਰ ਸ਼ਾਹ ਜੰਮਿਆ। ਉਸ ਬਹਾਦਰ ਸ਼ਾਹ ਦੇ ਸਿਰ ਦੇ ਉੱਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪ ਤਾਜ ਰੱਖਿਆ ਹੈ। ਇਹ ਬਹਾਦਰ ਸ਼ਾਹ ਨੇ ਹੀ ਭਾਈ ਨੰਦ ਲਾਲ ਨੂੰ ਗੁਰੂ ਗੋਬਿੰਦ ਸਿੰਘ ਦੇ ਕੋਲ ਭੇਜਿਆ ਸੀ। ਇਹ ਪੰਜ ਪੌੜੀਆਂ ਦਾ ਅਸਰ ਸੀ, ਤਾਂ ਪੰਜ ਪੌੜੀਆਂ ਦਾ ਇਤਨਾ ਅਸਰ ਰਹਿੰਦਾ ਹੈ। ਅੱਜ ਪੰਜ ਪੌੜੀ ਦਾ ਵਿਚਾਰ ਹੋਇਆ ਹੈ, ਬੜੀ ਕਿਰਪਾ ਹੋ ਗਈ ਹੈ। ਤੋ ਬਾਕੀ ਦੀਆਂ ਵਿਚਾਰਾਂ ਮਿਲ ਕੇ ਫਿਰ ਕਰਾਂਗੇ। ਇੱਥੇ ਸਮਾਪਤੀ ਹੈ। ਬੁੱਲਾਂ ਚੌਕਾ ਮਾਫ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀਰਤਨ ਨਿਰਮੋਲਕ ਹੀਰਾ, ਆਨੰਦ ਗੁਣੀ ਗਹੀਰਾ, ਰਸ ਬਿਨਾ ਕੀਰਤਨ ਆਪ ਰੋਜ਼ ਸਰਵਨ ਕਰਦੇ ਹੋ, ਅੱਜ ਦਾਸ ਨੂੰ ਵੀ ਰਸ ਬਿਨਾ ਕੀਰਤਨ ਸਰਵਣ ਕਰਨ ਦਾ ਸੁਭਾਗ ਮਿਲਿਆ ਹੈ। ਕੀਰਤਨ ਦੀ ਗੁਰੂ ਘਰ ਵਿੱਚ ਬੜੀ ਮਾਨਤਾ ਹੈ। ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕੀਰਤਨ ਦੀ ਪੌੜੀ ਲਿਖੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਕਈ ਸ਼ਬਦ ਦੋ ਵਾਰੀ ਆਏ ਹਨ, ਪਰ ਇੱਕੋ ਇੱਕ ਪੌੜੀ ਹੈ ਕੀਰਤਨ ਦੀ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਤਿੰਨ ਵਾਰੀ ਲਿਖੀ ਹੈ। ਕੀਰਤਨ ਦੀ ਪੌੜੀ ਤਿੰਨ ਵਾਰੀ ਲਿਖੀ ਹੈ, ਹੋਰ ਕੋਈ ਸ਼ਬਦ ਕੋਈ ਪੌੜੀ ਤਿੰਨ ਵਾਰੀ ਨਹੀਂ ਲਿਖਿਆ। ਇਹ ਪੌੜੀ ਕਿਹੜੀ ਹੈ? ਸੋ ਦਰ ਪਹਿਲੇ ਇਹ ਪੌੜੀ ਜਪਜੀ ਸਾਹਿਬ 'ਚ ਲਿਖੀ ਹੈ, ਫਿਰ ਰਹਿਰਾਸ ਵਿੱਚ ਲਿਖੀ ਹੈ, फिर आसा राग च लिखी है। इस पौड़ी के अंदर श्री गुरु नानक देव महाराज ने यह दर्शाया है, जितनी वाहगुरु की पैदा कीती रचना है सारी ही कीर्तन कर रही है। कौन कौन कीर्तन कर रहे हैं? कहते ने गावन तुदनो पौन पाणी बैसंतर, गावे राजा धर्म द्वारे, गावन तुदनो चित कपत लिख जाण, लिख लिख धर्म विचारे, गावन तुदनो ईश्वर ब्रह्मा देवी सोहन तेरे सदा सवारे, गावन तुदनो इंद्र द्रासन बैठे देवतियां दर लाले, गावन तुदनो सिद्ध समाधि अंदर, गावन तुदनो साथ विचारे, गावन तुदनो जति सती संतोखी, गावन तुदनो वीर करार। सारी ही रचना का वर्णन किया है। इस धरती के जीव, दूजिया धरतिया के जीव, दिसन वाले जीव, ना दिसन वाले जीव, चंगे जीव, माड़े जीव, सारे ही हे वाहगुरु तेरे दर ते खड़े कीर्तन कर रहे हैं, तेरे गुण गा रहे हैं। इन्हां सारियां दे विच्चों कहन सब तो श्रेष्ठ कीर्तन करन वाले कौन हन? गाउन सब सृष्टि गा रही है, पर असल गाउन उन्हां दा है। किन्हां दा? से तुदनु गावन जो तुद भाव। असल गाउन उन्हां दा है जिहड़े तैनूं भाग है, जिहड़े तैनूं चंगे लगदे ने। ओह किहड़े ने? रत्ते तेरे भगत रसाले, जो तेरी भगती ते रस विच भरे गए हन, ते भगती रस जे भरी करके कीर्तन करदे ने। असल गावन तां उन्हां दा है। गावन सब सृष्टि गा रही है। ये सारियां दा वर्णन करके कहिंदे ने, होर कीर्ति गावन से मैं चित न आवन। इन्हां तों सिवा होर भी कई हन जिन्हां दा मन चेता भी नहीं है, होर भी हन जिहड़े मेरे ख्याल च नहीं हन, मेरे चेते च नहीं हन, पर असल गावन तां उन्हां दा है भाई जिहड़े तैनूं भा गए ने, जिहड़े तैनूं चंगे लग गए ने। मिठा टवाणा तों कोई 50 मील ते इक नगर सी भेरा म्याणी भेरा, उत्थे इक महापुरख रहिंदे सन संत भाई दुख भंजन जी। वह कैसे नाल कीर्तन करते सन, बड़ी मस्ती विच, बड़ी मौज विच। बाबा साहब सिंह बेदी नूं उन्हां दा कीर्तन इतना चंगा लगता सी कि 6-6 महीने बाबा साहब सिंह ने भाई दुख भंजन नूं अपने कोल रखना, सिर्फ कीर्तन सुनन लई। उन्हें साहब जी चपराल विच कि भाई साहब मन कीर्तन सुनाओ। भाई दुख भंजन एक बारी भेरे तो श्री अमृतसर साहब दर्शन इशनान ले आए, ते भेरे दा एक गुरमुख प्यारा भाई मनसा सिंह रागी कहन लगा, महाराज मैनू भी दर्शन कराओ, इशनान कराओ अमृतसर साहब जी दे। ते कहन लगे, चल चंगी गल है। पैदल आना सी उस वेले अमृतसर तो 100-150 मील पैदल आते जन पैदल जाते सन। अमृतसर साहब पहुँचे, इशनान किया, दर्शन किया, हरिमंदर साहब बैठ करके कीर्तन सुनिया। तो बैठे बैठिया ख्याल आया, मैं मनसा सिंह कहन लगा संत भाई दुख भंजन जी नूं कि महाराज मेरा दिल करदा है कि मैं भी इत्थे श्री गुरु रामदास महाराज की हाजरी भरा, मैं गुरु रामदास नूं कीर्तन सुनावा। ते भाई दुख भंजन साहब कहन लगे, चंगी गल है, सोहना ख्याल है, जे तेरे मन च फुरना फुरिया है गुरु नूं कीर्तन सुनाना है, बड़ी चंगी गल है। उन्होंने गल की सिंह साहब नाल। उस वेले बहुते कीर्तन करन वाले मुसलमान रबाबी होंदे सन, ਅਤੇ ਬਾਹਰੋਂ ਕੋਈ ਆ ਕੇ ਪ੍ਰੇਮੀ ਕਰੇ, ਕਿਸੇ ਨੂੰ ਰੁਕਾਵਟ ਨਹੀਂ ਸੀ, ਕੋਈ ਨਾਂ ਨਹੀਂ ਸੀ। ਅੱਜ ਕੱਲ੍ਹ ਤਾਂ ਹੈ ਨਾ, ਸਿਰਫ ਪੇੜ ਹੀ ਕੀਰਤਨ ਕਰ ਸਕਦੇ, ਦੂਜਾ ਕੋਈ ਨਹੀਂ ਕਰ ਸਕਦਾ, ਉਸਨੂੰ ਖੁੱਲ੍ਹ ਸੀ ਕੋਈ ਕਰੇ। ਤਾਂ ਸਿੰਘ ਸਾਹਿਬ ਨੇ ਸਮਾਂ ਦੇ ਦਿੱਤਾ ਵੀ ਮਨਸਾ ਸਿੰਘ ਜੀ ਨੇ ਹਰਿਮੰਦਰ ਸਾਹਿਬ 'ਚ ਬੈਠ ਕਰਕੇ ਥੋੜ੍ਹਾ ਸਮਾਂ ਕੀਰਤਨ ਕੀਤਾ, ਅੱਖਾਂ ਮੀਟ ਕੇ ਬੜੀ ਮਸਤੀ ਵਿੱਚ, ਕਿਸੇ ਪਿਆਰ ਵਿੱਚ। ਜਿਵੇਂ ਫਰਮਾਇਆ ਹੈ, ਸਹੀ ਤੁਧ ਨੂੰ ਗਾਵਨ ਜੋ ਤੁਧ ਹਾਵਨ, ਰੱਤੇ ਤੇਰੇ ਭਗਤ ਰਸਾ। ਇਸ ਰੰਗ ਵਿੱਚ, ਆਨੰਦ ਵਿੱਚ ਬਾਹਰ ਆਏ। ਮਨਸਾ ਸਿੰਘ ਕਹਿਣ ਲੱਗਾ, ਮਹਾਰਾਜ ਬੜਾ ਆਨੰਦ ਆਇਆ ਹੈ, ਬੜੀ ਕਿਰਪਾ ਹੋਈ ਹੈ। ਐਂ ਲੱਗਦਾ ਸੀ ਕਿ ਧੰਨ ਗੁਰੂ ਰਾਮਦਾਸ ਮਹਾਰਾਜ ਮੇਰਾ ਕੀਰਤਨ ਸੁਣ ਰਹੇ ਸਨ। ਦਿਲ ਕਰਦਾ ਮੈਂ ਰੋਜ਼ ਕਰਾਂ। ਤੋ ਸੰਤ ਬਾਈ ਦੁਖਭੰਜਨ ਸਾਹਿਬ ਕਹਿਣ ਲੱਗੇ, ਮਨਸਾ ਸਿੰਘ ਬੜੀ ਚੰਗੀ ਗੱਲ ਹੈ, ਜੇ ਤੂੰ ਰੋਜ਼ ਗੁਰੂ ਨੂੰ ਕੀਰਤਨ ਸੁਣਾਵੇਂ। ਇਸ ਤੋਂ ਚੰਗੀ ਗੱਲ ਕਿਹੜੀ ਹੈ? ਕਹਿੰਦੇ, ਮਹਾਰਾਜ ਤੁਸੀਂ ਮੈਨੂੰ ਆਗਿਆ ਬਖਸ਼ੋ ਅਤੇ ਮੈਂ ਇੱਥੇ ਰੋਜ਼ ਹੀ ਕੀਰਤਨ ਕਰਾਂ, ਗੁਰੂ ਰਾਮਦਾਸ ਨੂੰ ਕੀਰਤਨ ਸੁਣਾਵਾਂ, ਪ੍ਰਬੰਧ ਕਰ ਦਿਓ। ਸੰਤਾਂ ਨੇ ਗੱਲ ਕੀਤੀ ਸਿੰਘ ਸਾਹਿਬ ਦੇ ਨਾਲ। ਸਿੰਘ ਸਾਹਿਬ ਨਾਲ ਗੱਲ ਕਰਨ ਤੋਂ ਪਹਿਲੇ ਬਾਈ ਦੁਖਭੰਜਨ ਸਾਹਿਬ ਕਹਿਣ ਲੱਗੇ, ਮਨਸਾ ਸਿੰਘ ਮੈਂ ਪ੍ਰਬੰਧ ਕਰ ਦਿੰਦਾ ਹਾਂ, ਪਰ ਇਹ ਮੇਰੀਆਂ ਦੋ ਸ਼ਰਤਾਂ ਨੇ। ਜੇ ਤੂੰ ਕੀਰਤਨ ਗੁਰੂ ਰਾਮਦਾਸ ਨੂੰ ਸੁਣਾਉਣਾ ਹੈ ਨਾ, ਇੱਥੇ ਤਨਖਾਹ ਨਹੀਂ ਲੈਣੀ। ਕਹਿੰਦੇ ਨਹੀਂ ਲਵਾਂਗਾ। ਫਿਰ ਕਹਿਣ ਲੱਗੇ ਕਿ ਹਰਿਮੰਦਰ ਸਾਹਿਬ 'ਚ ਬੈਠਿਆਂ ਕੀਰਤਨ ਕਰਦਿਆਂ ਤੂੰ ਕੀਰਤਨ ਭੇਟ ਵੀ ਨਹੀਂ ਲੈਣੀ। ਕਹਿੰਦੇ ਨਹੀਂ ਲਵਾਂਗਾ। ਅਤੇ ਕਹਿਣ ਲੱਗੇ, ਫਿਕਰ ਨਾ ਕਰ, ਤੇਰੀ ਰੋਜ਼ੀ ਦਾ ਜ਼ਿੰਮੇਵਾਰ ਗੁਰੂ ਰਾਮਦਾਸ ਹੋਵੇ। ਦਰਬਾਰ ਸਾਹਿਬ ਤੋਂ ਬਾਹਰ ਤੈਨੂੰ ਜੋ ਕੁਛ ਮਿਲ ਜਾਵੇ, ਇੱਕ ਪੈਸਾ ਦੇਵੇ, ਦੋ ਪੈਸੇ ਦੇਵੇ, ਰੁਪਈਆ ਦੇਵੇ, ਉਹਦੇ ਨਾਲ ਗੁਜ਼ਾਰਾ ਕਰ। ਸੱਤ ਗੱਲ ਕੀਤੀ ਸਿੰਘ ਸਾਹਿਬ ਨਾਲ, ਇਹ ਰਾਗੀ ਰੋਜ਼ ਕੀਰਤਨ ਕਰੇਗਾ, ਨਾ ਤਨਖਾਹ ਲਵੇਗਾ, ਨਾ ਕੀਰਤਨ ਭੇਟ ਲਵੇਗਾ। ਤੋ ਸਿੰਘ ਸਾਹਿਬ ਕਹਿਣ ਲੱਗੇ, ਹੋਰ ਸਨ ਕੀ ਚਾਹੀਦਾ? ਮੁਫਤ ਦਾ ਬੰਦਾ ਮਿਲ ਜਾਏ, ਹੋਰ ਸਨ ਕੀ ਚਾਹੀਦਾ? ਬੜੀ ਅੱਛੀ ਗੱਲ ਹੈ। ਮਨਸਾ ਸਿੰਘ ਕੀਰਤਨ ਕਰਨ ਲੱਗ ਪਿਆ। ਕਈ ਮਹੀਨਿਆਂ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦਰਸ਼ਨ ਇਸ਼ਨਾਨ ਲਈ ਆਇਆ। ਸਿੰਘ ਸਾਹਿਬ ਨਾਲ ਵਿਚਾਰ ਹੋਈ ਪ੍ਰਬੰਧ ਬਾਰੇ, ਕੈਸਾ ਚੱਲ ਰਿਹਾ ਹੈ। ਤੋ ਸਿੰਘ ਸਾਹਿਬ ਨੇ ਦੱਸਿਆ ਕਿ ਲਹਿੰਦੇ ਦੇਸ਼ ਤੋਂ ਇੱਕ ਰਾਗੀ ਆਇਆ ਹੋਇਆ ਹੈ, ਉਹਦਾ ਨਾਂ ਹੈ ਬਈ ਮਨਸਾ ਸਿੰਘ, ਬੜੇ ਪਿਆਰ 'ਚ ਕੀਰਤਨ ਕਰਦਾ ਹੈ, ਨਾ ਉਹ ਤਨਖਾਹ ਲੈਂਦਾ ਹੈ, ਨਾ ਕਿਤੇ ਭੇਟ ਲੈਂਦਾ ਹੈ। ਅਤੇ ਨਾਲ ਦੱਸ ਦਿੱਤਾ ਸਿੰਘ ਸਾਹਿਬ ਨੇ ਕਿ ਲੋੜਵੰਦ ਇਤਨਾ ਹੈ ਕਿ ਉਹਦੇ ਘਰ ਰੋਟੀਆਂ ਪਕਾਉਣ ਵਾਸਤੇ ਲੋਹੇ ਦਾ ਤਵਾ ਵੀ ਨਹੀਂ ਹੈ, ਮਿੱਟੀ ਦੇ ਤਵੇ 'ਤੇ ਰੋਟੀਆਂ ਪਕਾਉਂਦਾ ਹੈ। ਤੋ ਸਿੰਘ ਸਾਹਿਬ ਦੀ ਗੱਲ ਸੁਣ ਕੇ ਮਹਾਰਾਜਾ ਕਹਿਣ ਲੱਗਾ, ਉਸ ਗੁਰਮੁਖ ਨੂੰ ਬੁਲਾਓ, ਦਰਸ਼ਨ ਕਰੀਏ, ਨਾਲੇ ਕੋਈ ਸੇਵਾ ਕਰੀਏ, ਬੜਾ ਗੁਰਮੁਖ ਹੈ, ਸੰਤੋਖੀ ਹੈ। ਤੋ ਸਿੰਘ ਸਾਹਿਬ ਨੇ ਸੇਵਾਦਾਰ ਨੂੰ ਭੇਜਿਆ ਮੈਂ ਮਨਸਾ ਸਿੰਘ ਵੱਲ ਕਿ ਮਹਾਰਾਜਾ ਰਣਜੀਤ ਸਿੰਘ ਤੈਨੂੰ ਬੁਲਾ ਰਿਹਾ ਹੈ। ਤਾਂ ਮਨਸਾ ਸਿੰਘ ਕਹਿਣ ਲੱਗਾ, ਮਹਾਰਾਜਾ ਦਾ ਮੇਰੇ ਨਾਲ ਕੀ ਕੰਮ ਹੈ? ਨਾ ਕੋਈ ਲੈਣਾ, ਨਾ ਕੋਈ ਦੇਣਾ। ਮਹਾਰਾਜਾ ਕਾਦਰੀ ਮੈਂ ਯਾਦ ਕਰਦਾ ਹੈ। ਤੋ ਸੇਵਾਦਾਰ ਨੇ ਇਸ਼ਾਰਾ ਦੇ ਦਿੱਤਾ ਕਿ ਤੇਰੀ ਨਾ ਬੜੀ ਸਿਫਤ ਕੀਤੀ ਹੈ ਸਿੰਘ ਸਾਹਿਬ ਨੇ ਮਹਾਰਾਜੇ ਕੋਲ, ਅਤੇ ਮਹਾਰਾਜਾ ਤੇਰੀ ਕੋਈ ਸੇਵਾ ਕਰਨਾ ਚਾਹੁੰਦਾ ਹੈ। ਤਾਂ ਮਨਸਾ ਸਿੰਘ ਕਹਿ ਲੱਗਾ, ਉਂਝ ਮੈਂ ਆ ਜਾਂਦਾ ਪਰ ਹੁਣ ਨਹੀਂ ਆਉਂਦਾ, ਹੁਣ ਨਹੀਂ ਆਉਂਦਾ। ਸੇਵਾਦਾਰ ਨੇ ਜਾ ਕੇ ਕਹਿ ਦਿੱਤਾ, ਉਹ ਚ ਮੈਂ ਨਹੀਂ ਆਉਣਾ। ਮਹਾਰਾਜੇ ਨੇ ਆਪਣਾ ਮੰਤਰੀ ਭੇਜਿਆ, तो मंत्री अलग मंत्रियों वाली गल्लां जिवें करदे ने मंत्री कि तनु महाराजे ने याद किया है तेरी किस्मत जागदी है तेरे बाग जागे ने आ ते गल तो सुन तो वो गल्लां सुन करके मनसा सिंह कहन लगा कि मैं गुरु रामदास दे शरीर दे मत्थे नहीं लगना। मंत्री सुन के हैरान हो गया किस तरह बोलदे। महाराजे नूं जा के दसा महाराजा साहब वो तो इस तरह है जिवें बंदा कोई बावला होंदा है इस तरह गल्लां करदे की आखदा यानी वो कहिंदा है कि मैं गुरु रामदास दे शरीर दे मत्थे नहीं लगना। महाराजा हैरान हो गया। महाराजा कहिंदा चलो वो नहीं आंदा मैं चलदा।